அனுப்பிச்சுக்கலாம், உட்கார்ந்து பேச்சல் கிராக்கிறோம்வாதி முதாபிக் பேலே தாஸ் போலா கிரே காஸ்டம் பாத் சாரே பாய் போலன் தீசரி பாசே சார் விஜயம் போலா கிரோம் மொஹி கிருப்பா தாரே ஜி மொஹி கிருப்பா தாரே ஜி ਇਕਨਾਂ ਨੇ ਆਪਣੀ ਜ਼ਿੰਦਗੀ ਦਾ ਰਾਹ ਉਸੀ ਤਰ੍ਹਾਂ ਨਹੀਂ ਹੋਈ ਪਹਾੜੀ ਹੋਈ ਸਾਰੀ ਜ਼ਿੰਦਗੀ ਉਸੀ ਤਰ੍ਹਾਂ ਲਗਾ ਦਿੱਤੀ ਉਹ ਫਰਮਾਉਂਦੇ ਆ ਇੱਕ ਨਾਲ ਸੋਚੀ ਆ ਗਈ ਹੈ ਇੱਕ ਨਾਲ ਸੋਚੀ ਆ ਗਈ ਹੈ ਛੋਟੀ ਉਮਰ ਵਿੱਚ ਹੀ ਇਸ ਪਾਸੇ ਦੀ ਲਗਨ ਲੱਗ ਗਈ ਸੂਝ ਬੂਝ ਪੈ ਗਈ ਸਤਿਗੁਰੂ ਨਾਨਕ ਦੇਵ ਮਹਾਰਾਜ ਕਿਸੇ ਨਗਰ ਪਹੁੰਚੇ ਸੰਸਾਰ ਦਾ ਉਧਾਰ ਕਰਦੇ ਕਰਦੇ ਕਈ ਦਿਨ ਉੱਥੇ ਨਿਵਾਸ ਰੱਖਿਆ ਸੁਬਹਾ ਸ਼ਾਮ ਦੋ ਵੇਲੇ ਦਰਬਾਰ ਸਜਦਾ ਹੈ ਸ਼ਾਮ ਦੇ ਵਕਤ ਸੰਗਤ ਆਉਂਦੀ ਹੈ ਔਰ ਸਵੇਰ ਵੇਲੇ ਵੀ ਅੰਮ੍ਰਿਤ ਵੇਲੇ ਆਸਾ ਜੀ ਦੀ ਵੈਰ ਤਿਉਹਾਰ ਦਾ ਕੀਰਤਨ ਦਾ ਵੀ ਲਾਭ ਬਿਠਾਉਂਦਾ ਇੱਕ ਭਜੰਗੀ ਔਰ ਛੋਟੀ ਆਯੂ ਦਾ 7-8 ਸਾਲ ਦਾ ਅੰਮ੍ਰਿਤ ਵੇਲੇ ਰੋਜ਼ਾਨਾ ਹੀ ਸਭ ਤੋਂ ਪਹਿਲੇ ਹਾਜ਼ਰ ਹੁੰਦਾ ਸਭ ਤੋਂ ਬਾਅਦ ਕਰ ਜਾਂਦਾ ਇੱਕ ਦਿਨ ਗੁਰੂ ਬਾਬਾ ਜੀ ਨੇ ਭਾਈ ਬਾਲੇ ਨੂੰ ਫਰਮਾਇਆ ਉਹ ਭਜੰਗੀ ਜੋ ਸਭ ਤੋਂ ਪਹਿਲੇ ਆਉਂਦਾ ਪਿੱਛੋਂ ਜਾਂਦਾ ਅੱਜ ਉਸਨੂੰ ਰੋਕ ਲਵੇ ਕੋਈ ਵਚਨ ਕਰਨੇ ਹਨ ਉਸ ਨੂੰ ਰੋਕ ਲਿਆ ਗਿਆ ਗੁਰੂ ਜੀ ਨੇ ਪੁੱਛਿਆ ਕਾਕਾ ਬੀਬਾ ਤੇਰੀ ਉਮਰ ਦੇ ਬੱਚਿਆਂ ਨੂੰ ਤਾਂ ਪੈਰ ਪੈਰ ਦਿਨ ਚੜੇ ਤੱਕ ਜਾਗ ਨਹੀਂ ਆਉਂਦੀ ਉਸ ਵਕਤ ਹੀ ਪੈਰ ਰਾਤ ਰਹਿੰਦੇ ਆ ਇਸ਼ਨਾਨ ਆਦਿ ਕਰਕੇ ਗੁਰੂ ਕੇ ਦਰਬਾਰ ਹਾਜ਼ਰ ਹੋਣਾ ਸੱਚ ਦੱਸ ਤੈਨੂੰ ਕਿੱਥੋਂ ਬਰਾਗ ਲੱਗੇ ਕਿੱਥੋਂ ਇਹੋ ਜਿਹੀ ਲਗਨ ਲੱਗੀ ਇਹ ਵਚਨ ਸੁਣ ਕੇ ਉਸਨੇ ਅਰਜ਼ ਕੀਤੀ ਗਰੀਬ ਨਵਾਜ਼ ਹਜ਼ੂਰ ਦੇ ਦਰਸ਼ਨ ਦਾ ਸਬਕਾ ਫਿਰ ਵੀ ਉਸਨੇ ਇਉਂ ਪ੍ਰਾਰਥਨਾ ਕੀਤੀ ਇੱਕ ਦਿਨ ਤੀਸਰੇ ਪੈਰ ਦੇ ਦਰਬਾਰ ਵਿੱਚ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਉੱਥੇ ਵਿਚਾਰ ਚੱਲ ਰਹੀ ਸੀ ਸਾਰਾ ਸੰਸਾਰ ਕਾਲ ਦੀ ਚਵੀਣੀ ਹੈ ਕਾਲ ਦਾ ਚੱਕਰ ਇਹੋ ਜਿਹਾ ਪ੍ਰਬਲ ਹੈ ਇਸ ਤੋਂ ਕੋਈ ਵੀ ਬਚ ਨਹੀਂ ਸਕਦਾ ਬੜੇ ਬੜੇ ਰਾਜੇ ਰਾਣੇ ਬਾਦਸ਼ਾਹ ਅਮੀਰ ਗਰੀਬ ਸਭ ਨੂੰ ਗਾਈਆਂ ਕਰ ਲੈਂਦਾ ਹੈ ਮਾਨੋ ਸਾਰਾ ਸੰਸਾਰ ਕਾਲ ਦੀਆਂ ਬੁਰਕੀਆਂ ਗਰਾਈਆਂ ਰਹਿਣ ਨਾ ਪਾਵੇ ਸੁਰ ਨਰ ਦੇਵ ਇਉਂ ਹਜ਼ੂਰ ਫਰਮਾਉਂਦੇ ਆ ਰਹਿਣ ਨਾ ਪਾਵੇ ਜੀ ਸੁਰ ਨਰ ਦੇਵਾ ਸੁਰ ਨਰ ਦੇਵਾ ਰਹਿਣ ਨਾ ਪਾਵੇ ਜੀ ਸੁਰ ਨਰ ਦੇਵਾ ਸੁਰ ਨਰ ਦੇਵਾ ਸੰਸਾਰ ਦੀ ਗਤੀ ਇਹੋ ਜਿਹੀ ਹੀ ਹੈ ਜਿਵੇਂ ਇੱਕ ਸਮੁੰਦਰ ਭਰਿਆ ਹੋਵੇ ਪਾਣੀ ਦਾ, ਹਵਾ ਦੇ ਵੇਗ ਨਾਲ ਉਸ ਵਿੱਚ ਵੱਡੀਆਂ ਵੱਡੀਆਂ ਲਹਿਰਾਂ ਚੱਕ ਬੁਲਬਲੇ ਹੋ ਜਾਂਦੇ, ਥੋੜੀ ਦੇਰ ਰਹਿ ਕੇ ਫਿਰ ਉਸਦੇ ਵਿੱਚ ਹੀ ਮਿਲ ਜਾਂਦੇ। ਇਹੋ ਜਿਹੀ ਸੰਸਾਰ ਦੀ ਗਤੀ ਹੈ, ਜੋ ਉਪਜੇ ਸੋ ਬਿੰਸ ਹੈ। ਪਰ ਉਹ ਆਜ ਕੇ ਕਾਲ ਨਾਨਕ ਹਰ ਗੁਣ ਗਾਇਲੇ ਛਾੜ ਸਕਲ ਜੰਜਾਲ। ਛੋਟੇ ਵੱਡੇ ਇਹ ਕਿਸੇ ਦਾ ਇੱਥੇ ਲਿਹਾਜ਼ ਨਹੀਂ। ਕਾਲ ਦਾ ਚੱਕਰ ਇਹੋ ਜਿਹਾ ਪ੍ਰਬਲ ਹੈ, ਵਾਹਿਗੁਰੂ ਅੰਤਰਯਾਮੀ ਆਪਣੇ ਇਸ ਖੇਲ ਨੂੰ ਕਾਲ ਦੇ ਆਸਰੇ, ਮੌਤ ਦੇ ਆਸਰੇ ਆਪਣੇ ਭਾਵ ਦੇ ਸੰਦੂਕ ਵਿੱਚ ਇਉਂ ਸੰਕੋਚ ਲੈਂਦਾ ਹੈ ਜਿਵੇਂ ਮਦਾਰੀ ਖੇਲ ਕਰਦਾ ਕਰਦਾ ਸਾਰੀਆਂ ਚੀਜ਼ਾਂ ਨੂੰ ਆਪਣੀ ਪਟਿਆਰੀ ਵਿੱਚ ਹੀ ਸੰਕੋਚ ਲੈਂਦਾ। ਇਸ ਦੀ ਬਾਬਤ ਸਾਹਿਬ ਗੁਰੂ ਦਸਮ ਪਾਤਸ਼ਾਹ ਐਸਾ ਫਰਮਾਉਂਦੇ ਹਨ, ਇੱਕ ਸ਼ਿਵ ਵਿਸ਼ਨੂੰ ਹਨ। ਬ੍ਰਹਮਾਂਡ 14 ਹੇਠਲੇ 14 ਉੱਪਰਲੇ, ਇਹਨੇ 7 ਹੇਠਲੇ 7 ਉੱਪਰਲੇ 14 ਭਵਨ, ਇਹਨਾਂ ਨੂੰ ਤਿੰਨ ਲੋਕ ਵੀ ਕਹਿ ਦਿੰਦੇ। ਬ੍ਰਹਮਾਂਡ ਕਹਿਲਾਉਂਦਾ ਇਹ ਜੇ ਕਰੋੜਾਂ ਹੀ ਹਨ। ਅਕਾਲ ਫੁਰਕੀ ਦੇ ਮੋ ਕੋਟ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਤੇਸਸ ਕੋਟ ਜਲੇ। ਹਿਸਾਬ ਕੋਈ ਨੀ, ਵਿਦਿਆ ਦਾ ਹਨੇਰੇ ਦਾ ਅੰਤ ਨੀ ਆਉਂਦਾ ਜਿੰਨੀ ਦੇਰ ਤੱਕ ਰੋਸ਼ਨੀ ਨਹੀਂ ਹੋ ਜਾਂਦੀ। ਇਸੀ ਤਰ੍ਹਾਂ ਇਹ ਸਾਰਾ ਕਰੋੜਾਂ ਬ੍ਰਹਮੰਡ ਵਿਦਿਆ ਰਚਿਤ ਹਨ, ਮਾਇਆ ਰਚਿਤ ਹਨ, ਈਸ਼ਰੀ ਜਾਦੂ ਦੇ ਰਚੇ ਹੋਏ ਹਨ। ਇਹਦਾ ਅੰਤ ਪ੍ਰਭੂ ਪ੍ਰਾਪਤੀਆਂ ਨੇ ਬ੍ਰਹਮ ਗਿਆਨ ਦੀ ਰੋਸ਼ਨੀ ਤੇ ਖਤਮ ਹੁੰਦਾ, ਹੋਰ ਕਿਵੇਂ ਹੁੰਦਾ ਨਹੀਂ, ਕਿਵੇਂ ਹਨੇਰੇ ਦਾ ਅੰਤ ਰੋਸ਼ਨੀ ਤੇ ਖਤਮ ਹੋ ਜਾਂਦਾ। ਸੋ ਆਇਆ ਰਾਮ ਚੰਦਰ ਜੀ ਦੀ ਬਾਬਤ ਦੱਸਦੇ ਹਨ, ਪ੍ਰੇਤੇ ਯੁੱਗ ਵਿੱਚ ਇਹਨਾਂ ਦਾ ਅਵਤਾਰ ਰਾਵਣ ਕੁੰਭਕਰਨ ਆਦਿ ਨੂੰ ਮਾਰਨ ਵਾਸਤੇ ਸੀ। ਸੋ ਜੰਗ ਹੋ ਰਿਹਾ ਹੈ ਰਾਵਣ ਦੇ ਨਾਲ, ਰਾਮ ਚੰਦਰ ਜੀ ਦਾ ਰਾਸ਼ਨ ਮੁੱਕ ਜਾਂਦਾ। ਹਨੂੰਮਾਨ ਦਾ ਜਰਨੈਲ ਸੀ, ਆਪਣੀ ਮੁੰਦੀ ਦੇ ਕੇ ਰਾਮ ਚੰਦਰ ਜੀ ਨੇ ਹਨੂੰਮਾਨ ਨੂੰ ਕਿਹਾ, ਜਾ ਉਹ ਪਹਾੜੀ ਦੇ ਫਲਾਣੀ ਤਰਫ ਇੱਕ ਫੱਟਾ ਉਠਾ ਕੇ ਦੇਖੀ, ਉਸਦੇ ਹੇਠਾਂ ਇੱਕ ਬਹੁਤ ਬਿਰਧ ਮਾਈ ਚੱਕੀ ਪੀਂਦੀ ਹੋ ਗਈ, ਜਿਹਦੀਆਂ ਪਿੱਪੜਾਂ ਗੋਡਿਆਂ ਨਾਲ ਲੱਗੀਆਂ ਹੋਣਗੀਆਂ ਸਫੈਦ। ਇਹ ਮੇਰੀ ਮੁੰਦੀ ਦਿਖਾ ਕੇ ਉਸ ਤੋਂ ਰਾਸ਼ਨ ਲਿਆਵੀਂ। ਹਨੂੰਮਾਨ ਜਾਂਦਾ ਹੈ। ਉਸੀ ਤਰ੍ਹਾਂ ਦੱਸੇ ਇਸ਼ਾਰੇ ਤੇ ਫੱਟਾ ਉਠਾ ਕੇ ਦੇਖਿਆ ਤੇ ਬਹੁਤ ਬਿਰਦਾ ਚੱਕੀ ਪੀ ਰਹੀ ਹੈ, ਵੱਡੇ ਵੱਡੀਆਂ ਚਿੱਟੀਆਂ ਪਿੱਪਣਾ ਗੋਡਿਆਂ ਨਾਲ ਲੱਗ ਗਈ। ਹਨੂੰਮਾਨ ਜਾ ਕੇ ਕਹਿਣ ਲਿਆ, ਮਾਤਾ ਸ੍ਰੀ ਰਾਮ ਚੰਦਰ ਜੀ ਨੇ ਮੈਨੂੰ ਇਹ ਮੁੰਦੀ ਦੇ ਕੇ ਘੱਲਿਆ, ਰਾਵਣ ਨਾਲ ਜੰਗ ਹੋ ਰਿਹਾ ਹੈ, ਰਾਸ਼ਨ ਮੁੱਕ ਗਿਆ ਤੇ ਰਾਸ਼ਨ ਲੈਣ ਵਾਸਤੇ ਆਇਆ ਹਾਂ, ਇਹ ਮੁੰਦੀ ਨਿਸ਼ਾਨੀ ਦੇਖ ਲੈ। ਇਹ ਵਚਨ ਸੁਣ ਕੇ ਉਸਨੇ ਕਿਹਾ, ਉਹ ਸਾਹਮਣੇ ਪੱਟਾ ਉਠਾ ਕੇ ਸਿੱਟ ਦੇ। ਉੱਥੇ ਪੱਟਾ ਉਠਾਇਆ, ਜਿਸ ਵਕਤ ਉੱਥੇ ਕੀ ਦੇਖਿਆ, ਸਾਰਾ ਕੁ ਉਹੀਆਂ ਜਿਹੀਆਂ ਮੁੰਦੀਆਂ ਨਾਲ ਭਰਿਆ, ਪਤਾ ਨੀ ਲੱਖਾਂ ਮੁੰਦੀਆਂ ਹੋਣਗੀਆਂ। ਹਨੂੰਮਾਨ ਪੁੱਛਣ ਲੱਗਿਆ, ਮਾਤਾ ਇਹ ਤਾਂ ਉੱਥੇ ਲੱਖਾਂ ਪਈਆਂ, ਸਾਰਾ ਕੁ ਭਰਿਆ ਪਿਆ। ਕਹਿਣ ਲੱਗੇ, ਹਾਂ ਰਾਮ ਚੰਦਰ ਜੀ ਦਾ ਇਤਨੇ ਦਫ਼ਾ ਅਵਤਾਰ ਹੋ ਚੁੱਕਿਆ ਜਿੰਨੀ ਇੱਥੇ ਮੁੰਦੀਆਂ ਪਈਆਂ ਹੋਈਆਂ, ਸੰਯਮ ਕਰਕੇ ਹਿਸਾਬ ਕੀ। ਇੱਧਰ ਗੁਰੂ ਜੀ ਦੱਸਦੇ ਨੇ, ਇੱਕ ਸ਼ਿਵ ਭੈ ਇੱਕ ਗਏ ਇੱਕ ਫਿਰ ਭੈ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕਾਂ ਵਾਰੀ ਆਪਣੇ ਸਤਯੁਗ ਤ੍ਰੇਤੇ ਦੁਆਪਰ ਯੁੱਗ ਵਿੱਚ ਹੁੰਦੇ ਚਲੇ ਆ। ਬ੍ਰਹਮਾ ਵਿਸ਼ਨ ਕੇਤੇ ਵੇਦ ਪ੍ਰਾਣ ਕੇਤੇ ਸਿਮਰ ਸਮੂਨ ਕੇ ਹੋਏ ਹੋਏ ਬਤੇ ਹੈ, ਮਨ ਦੀ ਮਦਾਰ ਕਿਤੇ ਅਸ਼ਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲਵਸ ਪਏ ਹੈ, ਪੀਰ ਪੈਗੰਬਰ ਕੇਤੇ ਗਣੇ ਨਾ ਪਰਤ ਕੇਤੇ, ਭੂਮੀ ਤੇ ਹੋਏ ਕੇ ਫਿਰ ਭੂਮ ਹੀ ਮਲੇ, ਧਰਤੀ ਤੇ ਪੈਦਾ ਧਰਤੀ ਵਿੱਚ ਹੀ ਸਮਾ ਗਏ, ਸੰਸਾਰ ਨੂੰ ਮ੍ਰਿਤੂ ਮੰਡਲ ਦੱਸਿਆ। ਜੇ ਥੋੜੀ ਜਿਹੀ ਵੀ ਵਿਚਾਰ ਕਰੇ ਇਨਸਾਨ ਤਾਂ ਇਸ ਨੂੰ ਵੈਰਾਗ ਹੁੰਦਾ, ਕੋਈ ਚੀਜ਼ ਦੁਨੀਆ ਤੇ ਅਸਥਿਰ ਨਹੀਂ। ਇਉਂ ਫਰਮਾਉਂਦੇ ਇਸ ਨੂੰ ਮ੍ਰਿਤੂ ਦਾ ਮੰਡਲ,
ਨਾ ਕਿਸਦੇ ਘਰ ਬਾਰ ਕਿਸੇ ਦਿਨ ਇਹ ਦੁਨੀਆ, ਨਾ ਕਿਸਦੇ ਘਰ ਬਾਰ ਕਿਸੇ ਦਿਨ ਇਹ ਦੁਨੀਆ,
ਆਪਣੀ ਵਾਰ ਜਿਹਨੇ ਪੂਰਾ ਸਤਿਗੁਰ ਸੇਵਿਆ, ਸੇ ਅਸਥਿਰ ਹਰਦੁਆਰ ਜਾਂ ਨਾਨਕ ਹਰ ਕਾ ਦਾਸ ਹੈ ਰੱਖ ਪੈ ਜਮਰਾਜ, ਸੰਸਾਰ ਮ੍ਰਿਤੂ ਮੰਡਲ ਹੈ ਮੌਤ ਦਾ ਮੰਡਲ। ਇੱਕ ਦਫ਼ਾ ਇੱਕ ਮਾਈ ਦਾ ਬੱਚਾ ਗੁਜ਼ਰ ਜਾਂਦਾ, ਬੜਾ ਸ਼ੋਕ ਹੋਇਆ ਉਸਨੂੰ ਇੱਕ ਲੱਖ ਤੇ, ਉਸਨੇ ਹਕੀਮਾਂ ਡਾਕਟਰਾਂ ਦੇ ਪਾਸ ਫਿਰਨਾ ਸ਼ੁਰੂ ਕੀਤਾ, ਕਹਿੰਦੀ ਹੈ ਕੋਈ ਬਿਮਾਰੀ ਨਹੀਂ ਸੀ ਅਚਨਚੇਤ ਇਸਦੀ ਮ੍ਰਿਤੂ ਹੋ ਗਈ। ਡਾਕਟਰ ਹਕੀਮ ਕਹਿੰਦੇ ਹਨ, ਮਾਤਾ ਹਕੀਮਾਂ ਡਾਕਟਰਾਂ ਦੇ ਪਾਸ ਬਿਮਾਰੀ ਦਾ ਇਲਾਜ ਹੈ, ਨਾ ਕਿ ਮੌਤ ਦਾ। ਇਹ ਤਾਂ ਸਭ ਨੂੰ ਹੀ ਆਉਂਦੀ ਹੈ ਪਰ ਉਸਨੂੰ ਸੰਤੁਸ਼ਟਤਾ ਨਹੀਂ ਆਉਂਦੀ। ਇੱਕ ਬੜਾ ਸਿਆਣਾ ਸਮਝ ਵਾਲਾ ਹਕੀਮ ਸੀ, ਉਹ ਕਹਿਣ ਲੱਗਾ, ਮਾਤਾ ਮੈਂ ਤੇਰੇ ਬੱਚੇ ਨੂੰ ਜਿਉਂਦਾ ਕਰ ਦੂੰ, ਪਰ ਮੈਨੂੰ ਇੱਕ ਥੋੜੀ ਜਿਹੀ ਚੀਜ਼ ਲਿਆ ਦੇ। ਉਹ ਕੀ? ਇੱਕ ਸਵਾਹ ਦੀ ਚੁਟਕੀ, ਔਰ ਬਹੁਤੀ ਕੀਮਤੀ ਚੀਜ਼ ਨਹੀਂ, ਪਰ ਲਿਆਵੀਂ ਕੁਛ ਕਰੋ ਜਿਸ ਘਰ ਦਾ ਕੋਈ ਮ੍ਰਿਤੂ ਨਾ ਹੋਇਆ ਹੋ, ਤੇਰੇ ਬੱਚੇ ਨੂੰ ਮੈਂ ਜਿੰਦਾ ਕਰ ਦਿਆਂਗਾ। ਮਾਈ ਨੂੰ ਹੌਸਲਾ ਹੋ ਗਿਆ ਵੀ ਕੋਈ ਕਰਤਾ ਇਹੋ ਜਿਹਾ ਹੋਣਾ ਹੀ ਹੈ। ਪਿੰਡ ਦੇ ਵਿੱਚ ਸਿਰਨਾ ਸ਼ੁਰੂ ਕਰ ਦਿੱਤਾ, ਇੱਕ ਸਿਰੇ ਤੋਂ ਲਾ ਕੇ ਇਕੱਲੇ ਇਕੱਲੇ ਨੂੰ ਪੁੱਛਦੀ ਹੈ ਵੀ ਤੁਹਾਡਾ ਕੋਈ ਮ੍ਰਿਤੂ ਤਾਂ ਨਹੀਂ ਹੋਇਆ, ਤੁਹਾਡਾ ਕੋਈ ਮ੍ਰਿਤੂ ਤਾਂ ਨਹੀਂ ਹੋਇਆ, ਭਲਾ ਦੱਸੋ ਇਹੋ ਜਿਹਾ ਕੋਈ ਹੈ ਘਰ। ਸਾਰੇ ਪਿੰਡ ਵਿੱਚ ਫਿਰ ਕੇ ਆ ਕੇ ਕਹਿੰਦੀ ਹੈ ਹਕੀਮ ਨੂੰ, ਕਹਿਣ ਲੱਗੀ ਕੋਈ ਇਹੋ ਜਿਹਾ ਕਰਨ ਜਿਹਦਾ ਕੋਈ ਮ੍ਰਿਤੂ ਨਹੀਂ ਹੋਇਆ। ਕਹਿਣ ਲੱਗੇ ਫਿਰ ਮਾਤਾ ਫਿਰ ਸੰਸਾਰ ਦਾ ਤਾਂ ਖੇਡ ਹੀ ਇਹੋ ਜਿਹਾ, ਕਿਉਂ ਘਬਰਾਉਣੀ ਹੈ ਜੋ ਸੰਸਾਰ ਦੀ ਲੀਲਾ ਇਹੋ ਜਿਹੀ ਹੈ, ਜਦੋਂ ਸਮਾਂ ਆ ਜਾਂਦਾ ਹੈ ਬੁਲਬਲੇ ਨੇ ਫੁੱਟ ਜਾਣਾ ਹੈ। ਸੰਸਾਰ ਦੀ ਰਚਨਾ ਤਾਂ ਇਹੋ ਜਿਹੀ ਹੈ, ਜੈਸੇ ਜਲ ਤੇ ਬੁੱਧ ਵਧਾ ਉਪਜੈ ਬਿਨਸੇ ਨੀਤ, ਜਗ ਰਚਨਾ ਐਸੇ ਰਚੀ ਕਉ ਨਾਨਕ ਸੁਣਦੀ। ਇਹ ਰਚਨਾ ਸੱਚ ਸੱਚੀ ਵੀ ਨਹੀਂ ਹੈ, ਸੱਤ ਵੀ ਨਹੀਂ ਹੈ ਔਰ ਸੁਖ ਸਰੂਪ ਵੀ ਨਹੀਂ ਹੈ। ਸੋ ਇਸ ਵਾਸਤੇ ਸਿਆਣੇ ਪੁਰਸ਼ ਨੂੰ ਇਹੋ ਜਿਹੀ ਵਿਚਾਰ ਕਰਕੇ ਅਵਸ਼ਯ ਵੈਰਾਗ ਹੋ ਜਾਂਦਾ ਹੈ। ਸੱਤ ਹੈ ਵਾਹਿਗੁਰੂ, ਸੁਖ ਸਰੂਪ ਵੀ ਕੇਵਲ ਵਾਹਿਗੁਰੂ ਹੀ ਹੈ। ਸੰਸਾਰ ਦੀ ਰਚਨਾ ਦੀ ਬਾਬਤ ਇਉਂ ਦੱਸਿਆ ਹੈ, ਕਈ ਤਰੀਕੇ ਸਿਰ ਸਮਝਾਇਆ। ਇਹ ਕਾਲ ਵੀ ਚਵੀਣੀ ਹੈ, ਇਹਦਾ ਕੋਈ ਸਮਾਂ ਨਹੀਂ ਕਿਸ ਵੇਲੇ ਇਹ ਆ ਜਾਵੇ। ਬਹੁਤ ਸਾਰੇ ਦ੍ਰਿਸ਼ਟਾਂਤ ਦੇ ਕੇ ਬਹੁਤ ਤਰੀਕੇ ਸਿਰ ਇਸ ਮਨ ਨੂੰ ਸਮਝਾਉਣ ਦੇ ਵਾਸਤੇ ਬਜ਼ੁਰਗਾਂ ਨੇ, ਸਤਿਪੁਰਸ਼ਾਂ ਨੇ, ਗੁਰੂਆਂ ਨੇ ਸਿੱਖਿਆ ਦਿੱਤੀ ਹੈ। ਮਛਲੀ ਜਾਲ ਨਾ ਜਾਣਿਆ ਸਰਖਾ ਅਸਗਾ, ਅਤ ਸਿਆਣੀ ਸੋਹਣੀ ਕਿਉਂ ਕੀਤੋ ਵੇਸ਼ਾ, ਕੀਤੇ ਕਾਰਨ ਪਾਕੜੀ ਕਾਲ ਨੇ ਟਲੇ ਸਿਰਾ। ਭਾਈ ਰੇ ਇਉਂ ਸਿਰ ਜਾਣੂ ਕਾਲ, ਜਿਉਂ ਮੱਛੀ ਤਿਉਂ ਮਾਨਸਾ, ਪੜੇ ਅਚਿੰਤਾ ਚਾਲ। ਮੱਛੀ ਨੂੰ ਜਾਲ ਦੇ ਨਾਲ ਨਾਛੀ ਫੜ ਕੇ ਲੈ ਜਾਂਦਾ, ਇਸੀ ਤਰ੍ਹਾਂ ਇਸ ਜੀਵ ਰੂਪੀ ਮੱਛੀ ਨੂੰ ਜਮਦੂਤ ਰੂਪੀ ਜੀਵਰ ਨੇ ਫੜ ਕੇ ਲੈ ਜਾਣਾ।
ਪੈਜੂ ਅਚਿੰਤਾ ਜਾਲ ਇੱਕ ਦਿਨ ਪੈਜੂ,
ਕੰਡੇ ਬਗਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ ਅਚਿੰਤੇ ਵਾਜ ਪਏ, ਵਾਜ ਪਏ ਤੇ ਸਰਬ ਦੇ ਕੇਲਾਂ ਵਿਸਰੀਆਂ, ਜੋ ਮਨ ਚਿੱਤ ਨਾ ਚੇਤ ਸੰਸੇ ਗਾਲੀ ਰੱਬ ਕੀਆਂ। ਇਹੋ ਜਿਹੀ ਦਿਸ਼ਾ ਕਿਤੇ ਕਰਨ ਦਾ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਹੈ। ਹਰਨਾਂ ਦੀ ਡਾਲ ਫਿਰਦੀ ਹੈ, ਹੀਰਾ ਹਰਨ ਜਿਸ ਨੂੰ ਕਾਲਾ ਹਰਨ ਕਹਿੰਦੇ, ਹਰਨਾਂ ਦਾ ਰਾਜਾ ਮੰਨਿਆ। ਸੋ ਕਿਸੇ ਸ਼ਿਕਾਰੀ ਨੇ ਆ ਕੇ ਉਸਨੂੰ ਗੋਲੀ ਮਾਰੀ, ਉਸ ਮੌਕੇ ਉਸਨੂੰ ਸਾਹਮਣੇ ਰੱਖਦੇ ਹੋਏ ਮਨ ਰੂਪੀ ਕਰ ਨੂੰ ਐਸੀ ਸਿੱਖਿਆ ਦਿੰਦੇ ਹਨ।
ਮਰ ਜਾਵੇਗਾ ਬਈ ਹਰਨਾ ਕਾਲਿਆ,
ਸੁਣ ਤੋਂ ਹਰਨਾ ਕਾਲਿਆ ਕਿਆ ਵਾੜੀਏ ਰਾਤਾ ਰਾਮ ਬਿਫਲ ਮੀਠਾ ਚਾਰ ਦਿਨ ਫਿਰ ਹੋਏ ਤਾਤਾ ਰਾਮ ਹੋਏ ਤਾਤਾ ਖਰਾ ਮਾਤਾ ਨਾਮ ਬਿਨ ਪ੍ਰਤਾਪ ਤੇ ਇਹ ਜੋ ਸ਼ਹਿਰ ਦੇ ਲਹਿਰੀ ਬਿਜਲ ਜਿਵੇਂ ਚੰਪੇ ਪਰ ਬਾਜ ਰਾਕਾ ਕੋਏ ਨਾਹੀ ਸੋਏ ਤਾਂ ਮਨੋਂ ਵਿਸਾਰਿਆ ਕਹੇ ਨਾਨਕ ਚੇਤ ਰੇ ਮਨ ਮਰੇ ਹਰਨਾ ਕਾਲਿਆ ਮਨ ਰੂਪੀ ਕਾਲੇ ਹਰ ਨੂੰ ਯੋ ਸਿਕਸ਼ਾ ਦਿੰਦੇ ਹਾਂ ਸਾਸਿੰਗ ਮੌਤ ਤਾਂ ਹਮੇਸ਼ਾ ਰਿਕ ਦੇ ਸਿਰ ਤੇ ਖੜੀ ਹੈ ਇਹ ਭੁੱਲ ਜਾਵੇ ਲੇਕਿਨ ਉਹ ਨਹੀਂ ਭੁੱਲਦੀ ਮੌਤ ਨੂੰ ਯਾਦ ਰੱਖਣ ਦਾ ਫਾਇਦਾ ਕੀ ਹੈ ਜਿਹਦੇ ਮੌਤ ਯਾਦ ਹੈ ਉਹਦੇ ਮਨ ਤੋਂ ਮਾਇਆ ਲਹਿ ਜਾਂਦੀ ਹੈ ਮਨ ਤੋਂ ਮਾਇਆ ਲਹੀ ਮਨ ਦੇ ਉੱਪਰ ਵਾਹਿਗੁਰੂ ਦਾ ਨਿਵਾਸ ਹੋਇਆ ਦੋ ਚੀਜ਼ਾਂ ਦੁਨੀਆਂ ਤੇ ਇੱਕ ਉਸਦੀ ਮਾਇਆ ਹੈ ਇੱਕ ਵਾਹਿਗੁਰੂ ਖੁਦ ਹੈ ਵਾਹਿਗੁਰੂ ਦਾ ਸਰੂਪ ਦਰਅਸਲ ਨਿਰਾਕਾਰ ਹੈ ਜੋ ਕੁਛ ਦਿਸ਼ਟਮਾਨ ਹੈ ਉਸਦੀ ਮਾਇਆ ਹੈ ਮਾਇਆ ਨਹੀਂ ਮਨ ਨੂੰ ਭੁਲਾ ਛੱਡਿਆ ਅਗਰ ਮਨ ਤੋਂ ਮਾਇਆ ਲੈ ਜਾਵੇ ਦੂਜੀ ਵਸਤੂ ਵਾਹਿਗੁਰੂ ਹੀ ਬਾਕੀ ਰਹਿੰਦਾ ਹੈ ਹਾਂ ਤੇ ਸਤਪੁਰਸ਼ ਮੌਤ ਨੂੰ ਯਾਦ ਰੱਖਣ ਵਾਸਤੇ ਵਾਰ ਵਾਰ ਪ੍ਰੇਰਦੇ ਹਨ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਪ ਘਟੇ ਤਨ ਛਿਜੈ ਕਾਲ ਇਹੇਰੀ ਫਿਰੇ ਬਦਕ ਜਿਉਂ ਕਹੋ ਕਵਨ ਵਿਦ ਕੀਜੈ ਸੋ ਦਿਨੇ ਆਵਨ ਲਾਗਾ ਮਾਤ ਪਿਤਾ ਭਾਈ ਸੁਤਬੰਤਾ ਕਹੋ ਕੂ ਹੈ ਕਾਂਕਾ ਜਬ ਲਗ ਜੋਤ ਕਾਇਮ ਵਰਤਾ ਆਪਾ ਪਸ਼ੂ ਨਾ ਬੂਝੈ ਲਾਲ ਚਕਰੇ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੈ ਕਹਿ ਕਬੀਰ ਸੁਣੋ ਰੇ ਪ੍ਰਾਣੀ ਛੋਡੋ ਮਨ ਕੇ ਭਰਮਾ ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਏਕੀ ਸ਼ਰਣਾ ਇਹੋ ਜਿਹਾ ਵਾਰ ਵਾਰ ਉਪਦੇਸ਼ ਹੁੰਦਾ ਉਪ ਚੰਗੀ ਗੁਰੂ ਬਾਬਾ ਜੀ ਦੇ ਅੱਗੇ ਪ੍ਰਾਰਥਨਾ ਕਰਦੇ ਮਹਾਰਾਜ ਇਹੋ ਜਿਹਾ ਵਿਚਾਰ ਹੋ ਰਿਹਾ ਸੀ ਇਹ ਜੀਵ ਕਾਲ ਦੀ ਚਵੀਣੀ ਹੈ ਇਸ ਤੋਂ ਕੋਈ ਵੀ ਨਹੀਂ ਬਚ ਸਕੇਗਾ ਬੜੇ ਬੜੇ ਰਾਜੇ ਮਹਾਰਾਜੇ ਸਮਰੱਥ ਅਵਤਾਰ ਕਾਗਜ਼ ਮੰਗ ਧਰਤੀ ਨੂੰ ਲਪੇਟਣ ਨੂੰ ਸਮਰੱਥ ਸਰਵ ਸ਼ਕਤੀਆਂ ਦੇ ਮਾਲ ਲੇਕਿਨ ਉਹਨਾਂ ਨੂੰ ਵੀ ਇਸ ਮੌਤ ਦਾ ਮੇਵਾ ਚੱਖਣਾ ਪਿਆ ਪਰ ਮੌਤ ਮੌਤ ਵਿੱਚ ਫਰਕ ਜ਼ਰੂਰ ਹੈ ਮਨਮੁਖ ਔਰ ਗੁਰਮੁਖ ਦੋਨਾਂ ਦੀ ਮੌਤ ਵੀ ਜ਼ਮੀਨ ਅਸਮਾਨ ਦਾ ਫਰਕ ਹੈ ਬਿੱਲੀ ਉਸੇ ਮੂੰਹ ਦੇ ਨਾਲ ਚੂਹੇ ਨੂੰ ਫੜਦੀ ਹੈ ਉਸੇ ਮੂੰਹ ਦੇ ਨਾਲ ਆਪਣੇ ਬੱਚਿਆਂ ਨੂੰ ਉਠਾਉਂਦੀ ਹੈ ਬੱਚਿਆਂ ਨੂੰ ਰੰਚਕ ਮਾਤਰ ਦੰਦ ਨਹੀਂ ਲੱਗਣ ਦਿੰਦੀ ਚੂਹੇ ਦੀ ਕਿਹੋ ਜਿਹੀ ਹਾਲਤ ਕਰਦੀ ਹੈ ਇਸੀ ਤਰ੍ਹਾਂ ਮੌਤ ਗੁਰਮੁਖ ਦੇ ਨਾਲ ਤਾਂ ਇਹੋ ਜਿਹਾ ਸਲੂਕ ਹੈ ਮੌਤ ਦਾ ਜਿਵੇਂ ਬਿੱਲੀ ਦਾ ਆਪਣੇ ਬੱਚਿਆਂ ਨਾਲ ਹੈ ਲੇਕਿਨ ਮਨਮੁਖ ਨਾਲ ਮੌਤ ਦਾ ਇਹੋ ਜਿਹਾ ਹੀ ਸਲੂਕ ਹੈ ਜਿਵੇਂ ਬਿੱਲੀ ਦਾ ਚੂਹੇ ਨਾਲ ਹੈ ਸੋ ਇਸ ਤਰੀਕੇ ਸਿਰ ਜੋ ਮੌਤ ਦੀ ਹੱਦ ਤੋਂ ਪਰੇ ਟੱਪ ਗਿਆ ਉਹਨੂੰ ਮੌਤ ਦਾ ਭੈ ਕੋਈ ਨਹੀਂ ਰਹਿ ਜਾਂਦਾ ਉਹ ਮੌਤ ਨੂੰ ਚਾਅ ਨਾਲ ਉਡੀਕਦਾ ਹੈ ਮੌਤ ਤਰੱਕੀ ਦਾ ਦਰਵਾਜ਼ਾ ਹੈ ਮੌਤ ਜਿਹੜੀ ਹੈ ਸਦਾ ਵਾਸਤੇ ਆਨੰਦ ਦੇ ਸਾਗਰ ਵਾਹਿਗੁਰੂ ਅਸਥਿਤੀ ਦਿੰਦੀ ਹੈ ਉਹਨਾਂ ਪੁਰਸ਼ਾਂ ਨੂੰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਇਉਂ ਵਾਰ ਵਾਰ ਇਸ ਨੂੰ ਸਮਝਾਇਆ
ਮਰ ਜਾਵੇਗਾ
ਮੌਤ ਨੂੰ ਯਾਦ ਰੱਖਣਾ, ਵਾਹਿਗੁਰੂ ਨੂੰ ਯਾਦ ਰੱਖਣ ਦਾ ਮਨ ਫਾਰਮੂਲਾ ਹੈ। ਜਿਹੜਾ ਮੌਤ ਨੂੰ ਯਾਦ ਰੱਖਦਾ ਅਵਾਸ਼ੀ, ਉਸਨੂੰ ਵਾਹਿਗੁਰੂ ਯਾਦ ਰਹਿੰਦਾ ਹੈ, ਕਿਉਂਕਿ ਜੋ ਵਾਹਿਗੁਰੂ ਨੂੰ ਭੁਲਾਉਣ ਵਾਲੀ ਸਾਰੀ ਸੰਸਾਰ ਰੂਪੀ ਮਾਇਆ ਹੈ ਉਹਦੇ ਮਨ ਤੋਂ ਲੈ ਜਾਂਦੀ। ਰਾਜਾ ਜਨਕ ਜੀ ਰਾਜ ਭਾਗ ਵਿੱਚ ਹੋਏ ਹਨ, ਜਿਨ੍ਹਾਂ ਦੀ ਬਾਬਤੀ ਭਾਈ ਸਾਹਿਬ ਗੁਰਦਾਸ ਨੇ ਦੱਸਿਆ ਭਗਤ ਬੜਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਮਿਥਲਾਪੁਰੀ ਦੇ ਰਾਜਾ ਹੋਣ ਦੇ ਬਾਵਜੂਦ ਵੀ ਉਹ ਬ੍ਰਹਮ ਗਿਆਨੀ ਸਨ, ਮਾਇਆ ਵਿੱਚ ਇਉਂ ਨਿਰਲੇਪ ਸਨ ਜੈਸੇ ਜਲਮੇ ਕਮਲ ਨਾਲ ਮਰਗਾਈ ਨੇ ਸਣ, ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ, ਇਉਂ ਉਸ ਰਾਜਾ ਜਨਕ ਜੀ ਦੀ ਬਾਬਤ ਦੱਸਦੇ ਹਨ। ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਜਿਵੇਂ ਦੁੱਧ ਹੀ ਦੁੱਧ ਦੀਂਦਾ, ਪਾਣੀ ਨਜ਼ਰ ਨਹੀਂ ਆਇਆ ਕਰਦਾ ਮਿਲੇ ਦੁੱਧ ਪਾਣੀ ਵਿੱਚ। ਇਸ ਨੂੰ ਨਖੇੜਨਾ ਹੋਵੇ, ਹੰਸ ਇੱਕ ਜਾਨਵਰ ਹੁੰਦਾ, ਉਹਦੀ ਚੁੰਝ ਵਿੱਚ ਖਟਿਆਈ ਹੁੰਦੀ, ਚੁੰਝ ਉਸ ਦੁੱਧ ਮਿਲੇ ਪਾਣੀ ਵਿੱਚ ਪਾਉਂਦਾ, ਪਾਣੀ ਅੱਡ ਹੋ ਜਾਂਦਾ, ਦੁੱਧ ਫਟ ਜਾਂਦਾ, ਦੁੱਧ ਦੀਆਂ ਫੁੱਟੀਆਂ ਅੱਡ ਹੋ ਜਾਂਦੀਆਂ, ਦੁੱਧ ਖਾ ਲੈਂਦਾ ਪਾਣੀ ਛੋੜਨਾ। ਇਸੀ ਤਰ੍ਹਾਂ ਜਿਹੜੇ ਗੁਰਮੁਖ ਹਨ ਉਹਨੂੰ ਤੱਤ ਮਿੱਥਿਆ ਦੇ ਵਿਵੇਚਨ ਰੂਪੀ ਚੁੰਝ ਪ੍ਰਾਪਤ ਹੁੰਦੀ, ਉਸ ਦੇ ਨਾਲ ਸੱਤ ਨੂੰ ਅਸਤ ਤੋਂ ਨਖੇੜ ਕੇ ਸਤ ਨਾਲ ਬਿਰਤੀ ਜੋੜ ਦਿੰਦੇ, ਅਸਤ ਤੋਂ ਬਿਰਤੀ ਉਠਾ ਲੈਂਦੇ। ਇਉਂ ਮਾਇਆ ਵਿੱਚ ਰਹਿੰਦੇ ਹੋਏ, ਦੁਨੀਆਂ ਵਿੱਚ ਰਹਿੰਦੇ ਹੋਏ ਹੀ ਉਹ ਨਿਰਲੇਪ ਕਹਿਲਾਉਂਦੇ ਹਨ। ਰਾਜਾ ਜਨਕ ਜੀ ਐਸੇ ਰਾਜਾ ਵੀ ਸਨ, ਬ੍ਰਹਮ ਗਿਆਨੀ ਵੀ ਸਨ। ਇੱਕ ਦਫ਼ਾ ਮੌਤ ਨੂੰ ਯਾਦ ਰੱਖਣ ਦਾ ਫਾਇਦਾ ਅਰਜ ਕਰਨ ਲੱਗਾ। ਵੇਦ ਵਿਆਸ ਹੋਏ, ਉਹਨਾਂ ਦਾ ਪੁੱਤਰ ਸੀ ਸੁਖਦੇਵ, ਉਹਦੇ ਜਨਮ ਦੀ ਇੱਕ ਦਫ਼ਾ ਸ਼ਿਵਜੀ ਔਰ ਪਾਰਵਤੀ ਵਿਚਰ ਰਹੇ ਹਨ। ਪਾਰਵਤੀ ਨੇ ਅਰਜ਼ ਕੀਤੀ, ਮਹਾਰਾਜ ਮੈਨੂੰ ਅੰਮ੍ਰਿਤ ਕਥਾ ਸੁਣਾਓ। ਅੰਮ੍ਰਿਤ ਕੌਣ ਹੈ? ਪਰਮੇਸ਼ਰ ਵਾਹਿਗੁਰੂ। ਉਸਦੀ ਕਥਾ ਸੱਚਾ ਸੁਣਾਓ, ਜਿਸਦੇ ਸੁਣਿਆ ਪ੍ਰਾਣੀ ਅਮਰ ਹੋ ਜਾਂਦਾ, ਜਨਮ ਮਰਨ ਤੋਂ ਰਹਿਤ ਹੋ ਜਾਂਦਾ। ਇਹ ਵਚਨ ਸੁਣ ਕੇ ਸ਼ਿਵਜੀ ਕਹਿਣ ਲੱਗੇ, ਪਾਰਵਤੀ ਕੋਈ ਥਾਂ ਆਵੇਗਾ ਯੋਗ ਥਾਂ ਦੇ ਕੇ ਤੈਨੂੰ ਕਥਾ ਸੁਣਾਈ ਜਾਏਗੀ। ਇਸੇ ਤਰ੍ਹਾਂ ਫਿਰਦੇ ਫਿਰਦੇ ਕਸ਼ਮੀਰ ਦੀ ਧਰਤੀ ਵਿੱਚ ਪਹੁੰਚ ਗਏ। ਇੱਕ ਟਿੱਲੇ ਉੱਪਰ ਬੜਾ ਸੋਹਣਾ ਬੋਹੜ ਦਾ ਦਰਖਤ ਹੈ, ਛੱਤੀਦਾਰ। ਉਸਦੇ ਉੱਪਰ ਇਹਨੇ ਬੋਹੜ ਦੇ ਹੇਠਾਂ ਕੜਕੇ ਇੱਧਰ ਉੱਧਰ ਨਿਗਾਹ ਮਾਰੀ, ਬੜੀਆਂ ਆਲਾ ਸੀਨਰੀਆਂ, ਚਾਰ ਚੁਫੇਰੇ ਹਰੇ ਬਾਈ, ਕਹਿਣ ਲੱਗੇ ਸ਼ਿਵ ਜੀ ਪਾਰਵਤੀ ਇਹ ਥਾਂ ਹਰੀ ਕਥਾ ਅਮਰ ਕਥਾ ਸੁਣ ਸੁਣਾਉਣ ਵਾਲਾ ਹੈ, ਬੜਾ ਰਮਣੀਕ ਥਾਂ ਹੈ, ਇਕਾਂਤ ਹੈ, ਮੱਲੋ ਮੱਲੀ ਦਿਲ ਲੱਗਦਾ ਭਜਨ ਦੇ ਵਿੱਚ। ਕਹਿਣਗੇ ਇੱਥੇ ਸੁਣਾਓ ਮਹਾਰਾਜ, ਮੇਰੀ ਇੱਛਾ ਦੇਰ ਦੀ ਹੈ, ਅਮਰ ਕਥਾ ਸੁਣਾ, ਜਿਸਨੂੰ ਸੁਣ ਕੇ ਪ੍ਰਾਣੀ ਅਮਰ ਹੋ ਜਾਂਦਾ ਹੈ। ਅਮਰ ਹੈ ਵਾਹਿਗੁਰੂ, ਜਨ ਮਨ ਤੋਂ ਰਹਿਤ ਹੈ, ਉਹਦੀ ਕਥਾ ਉਸਦਾ ਜਸ ਕਿਸੀ ਬੋਲੀ ਵਿੱਚ ਕਿਸੀ ਜ਼ਬਾਨ ਵਿੱਚ ਸੁਣਾਇਆ ਜਾਵੇ, ਪ੍ਰੇਮ ਨਾਲ ਸੁਣੇ, ਉਸਨੂੰ ਅਮਰਤਾ ਪ੍ਰਾਪਤ ਹੁੰਦੀ ਹੈ। ਸੋ ਅੱਜ ਸ਼ਿਵਾ ਨੇ ਕਿਹਾ ਚੰਗਾ ਤੈਨੂੰ ਅਮਰ ਕਥਾ ਸੁਣਾਉਂਦੇ ਹਾਂ। ਆਸਣ ਵਿਛਾ ਲਿਆ, ਸਾਹਮਣੇ ਪਾਰਵਤੀ ਨੇ ਆਸਣ ਵਿਛਾ ਲਿਆ, ਇੱਕੋ ਹੀ ਸਰੋਤਾ ਇੱਕੋ ਹੀ ਬਖਤਾ, ਸ਼ਿਵ ਜੀ ਬਖਤਾ, ਸਰੋਤਾ ਪਾਰਵਤੀ। ਸਿਰਫ ਹੁਣ ਸ਼ਿਵ ਜੀ ਹਦਾਇਤ ਕਰਦੇ ਨੇ ਕੁਛ ਵੀ, ਸਰੋਤਾ ਦੇ ਲੱਛਣ ਹੁੰਦੇ ਆ, ਸ਼ਰਧਾ ਹੋਵੇ ਚਿੱਤ ਵਿੱਚ, ਨਿਰਮਾਣਤਾ ਹੋਵੇ ਔਰ ਚਿੱਤ ਦੀ ਪੂਰੀ ਇਕਾਗਰਤਾ ਹੋਵੇ, ਆਲਸੋ ਰਹਿਤ ਹੋਵੇ, ਫਿਰ ਹਰੀ ਕਥਾ ਜਿਹੜੀ ਹੈ ਪੂਰਾ ਪੂਰਾ ਲਾਭ ਦਿੰਦੀ ਹੈ। ਅਤੇ ਪਾਰਵਤੀ ਨੂੰ ਕਹਿਣ ਲੱਗੇ ਤੂੰ ਤੈਨੂੰ ਸੁਭਾਅ ਹੈ ਜਲਦੀ ਨੀਂਦ ਆ ਜਾਂਦੀ ਹੈ, ਅਮਰ ਕਥਾ ਚੂੰਕਿ ਲਮੇਰੀ ਹੈ ਥੋੜੀ ਜਿਹੀ ਵਕਤ ਜ਼ਿਆਦਾ ਲੱਗਣਾ, ਇਸ ਸ਼ਰਤ ਤੇ ਮੈਂ ਕਥਾ ਸੁਣਾਉਂਦਾ ਹਾਂ, ਤੂੰ ਹੰਗੂਰਾ ਭਰੀਆਂ ਵੇ, ਕਿਉਂਕਿ ਮੈਂ ਤਾਂ ਅੱਖਾਂ ਮੀਟ ਕੇ ਖੋਲਣੀਆਂ ਨੀ ਉਹਨਾਂ ਚ, ਤੇ ਮੈਨੂੰ ਹੀ ਪਤਾ ਤੂੰ ਸੁੱਤੀ ਪੀਆਂ ਜਾਗਦੀ ਆ, ਹੰਗੂਰਾ ਤੂੰ ਭਰੀ ਜਾਵੇਂਗੀ, ਮੈਨੂੰ ਪਤਾ ਲੱਗੇਗਾ ਕੰਨਾਂ ਦੁਆਰ ਮੈਂ ਸੁਣਦਾ ਹਾਂ ਵੀ ਤੂੰ ਜਾਗਦੀ ਆ ਔਰ ਕਥਾ ਸੁਣ ਰਹੀ ਹੈ, ਪੁਰਸ਼ਾਰਥ ਤੇਰੇ ਵਾਸਤੇ ਹੀ ਹੈ, ਸਾਰਾ ਉਦਮ ਤੈਨੂੰ ਕਥਾ ਸੁਣਾਉਣ ਵਾਸਤੇ, ਹੋਰ ਤਾਂ ਕੋਈ ਸਰੋਤ ਹੈ ਹੀ ਨਹੀਂ ਇੱਥੇ, ਅਗਰ ਤੂੰ ਹੀ ਸੁੱਤੀ ਰਹੀ ਮੈਂ ਮਗਜ਼ ਕਪਾਈ ਕਰਿਆ ਕੀ ਫਾਇਦਾ, ਇਸ ਵਾਸਤੇ ਇਸ ਸ਼ਰਤ ਤੈਨੂੰ ਕਥਾ ਸੁਣਾਉਣਾ ਤੇ ਹੰਗੂਰਾ ਭਰੀ ਜਾਏ ਸਤਵਚਨ। ਇਸੀ ਤਰ੍ਹਾਂ ਸ਼ਿਵਾ ਨੇ ਅੱਖਾਂ ਮੀਟ ਕੇ ਕਥਾ ਸ਼ੁਰੂ ਕਰ ਦਿੱਤੀ, ਪਾਰਵਤੀ ਹੰਗੂਰਾ ਭਰੀ ਜਾਂਦੀ, ਸ਼ਿਵ ਜੀ ਇਹ ਜਾਣ ਕੇ ਵੀ ਸੁਣ ਰਹੀ ਹੈ, ਮੇਰਾ ਪੁਰਸ਼ਾਰਥ ਸਫਲਾ ਹੈ, ਇਸ ਨੂੰ ਸੁਣਾਉਣ ਵਾਸਤੇ ਉਦਮ ਕੀਤਾ ਹੈ, ਸੁਣਾਏਂਗੇ। ਕਥਾ ਚੁੱਕੇ ਲਮੇਰੀ ਸੀ, ਪਾਰਵਤੀ ਨੂੰ ਚੂਲੇ ਆਉਣੇ ਸ਼ੁਰੂ ਹੋ ਗਏ, ਜਿਹੜਾ ਬੈਠਾ ਆਦਮੀ ਹੁੰਦਾ ਹੈ ਇਹਨੂੰ ਕਰਨ ਵਾਲਾ, ਕਈਆਂ ਨੂੰ ਪਹਿਲ ਪਹਿਲ ਨੀਂਦ ਆਉਣ ਦੀ ਨਿਸ਼ਾਨੀ ਇਹੀ ਨੇ, ਚੂਲੇ ਆਉਣੇ ਸ਼ੁਰੂ ਹੁੰਦੇ ਹੌਲੀ ਹੌਲੀ, ਹੁੰਦੇ 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 ਉਹਦੀ ਗਰਦ ਨੀਚੇ ਡਿੱਗ ਪੈਂਦੀ ਹੈ, ਤੁਹਾਡੀ ਛਾਤੀ ਨੂੰ ਜਾ ਲੱਗਦੀ ਹੈ, ਉੱਥੇ ਸੁੱਤਾ ਰਹਿੰਦਾ। ਕਿੰਨਾ ਕਿੰਨਾ ਚਿਰ ਕਈ ਲੋਕ ਆਪਣਾ ਸਮਾਂ ਖਰਾਬ ਕਰ ਜਾਂਦੇ ਹਨ, ਕਈ ਅਣਜਾਣ ਸਮੇਂ ਦੇ ਮੇਰੀ ਸਮਾਧੀ ਲੱਗੀ ਸੀ, ਕਈ ਜੀ ਨੀਂਦ ਤੰਦਰਾ ਜਿਸਨੂੰ ਕਹਿੰਦੇ ਨੇ ਉਹਦੇ ਵਿੱਚ ਫੁਰਨਾ ਨੀ ਹੁੰਦਾ, ਗੂੜੀ ਨੀਂਦ ਆ ਜਾਂਦੀ। ਸੰਯਮ ਕਰਕੇ ਉਸ ਤੋਤੇ ਨੇ ਉਸ ਬੋਹੜ ਦੇ ਦਰਖਤ ਉੱਪਰ ਇੱਕ ਤੋਤਾ ਜਾਨਵਰ ਉਹਦਾ ਆਲਣਾ ਸੀ, ਉਹ ਤਾਂ ਗਏ ਸਨ ਬਾਹਰ ਕੋਈ ਚੋਗਾ ਚੁਗਾ ਚੁਣ, ਉਹਦਾ ਇੱਕ ਛੋਟਾ ਜਿਹਾ ਬੱਚਾ ਉਹ ਆਲਣੇ ਵਿੱਚ ਬੈਠਾ ਸੀ, ਉਹ ਤਾਂ ਬੜਾ ਸਿਆਣਾ ਜਾਨਵਰ ਹੈ ਜੋ ਪੜਾਓ ਪੜ ਲੈਂਦਾ ਹੈ, ਬੁਲਾ ਬੋਲਣਾ ਸਿੱਖ ਜਾਂਦਾ ਹੈ। ਸੋ ਉਸਨੇ ਵੀ ਸੁਣਿਆ ਵੀ ਸ਼ਿਵ ਜੀ ਪਾਰਵਤੀ ਨੂੰ ਅਮਰ ਕਥਾ ਸੁਣਾਉਣ ਲੱਗੇ, ਜਿਹਦਾ ਫਲ ਅਮਰ ਹੋਣਾ ਹੁੰਦਾ ਹੈ, ਤੇ ਮੈਨੂੰ ਵੀ ਲਾਭ ਪ੍ਰਾਪਤ, ਮੈਂ ਵੀ ਸੁਣਾ, ਰਾਈਡ ਵੀ ਕੀਤੀ ਹੈ, ਜੇ ਤੂੰ ਸੌਂਗੀ ਮੈਂ ਕਥਾ ਬੰਦ ਕਰ ਦਿਆਂਗਾ, ਇਹ ਵੀ ਉਹ ਸੁਣਦਾ ਸੀ। ਸੋ ਉਹ ਵੀ ਕਥਾ ਸੁਣੀ ਗਿਆ, ਉਹਨੂੰ ਵੀ ਕਥਾ ਦਾ ਲਾਭ ਆਨੰਦ ਪ੍ਰਾਪਤ ਹੋਇਆ, ਆਪਣੇ ਆਪ ਨੂੰ ਉਸਨੇ ਵੀ ਸੁਭਾਗਾ ਸਮਝਿਆ, ਮੈਨੂੰ ਵੀ ਬੜਾ ਲਾਭ ਹੋ ਰਿਹਾ। ਸੋ ਉਹ ਦੇਖਦਾ ਰਿਹਾ, ਪਾਰਵਤੀ ਨੂੰ ਜੋ ਟੁੱਲੇ ਆਉਣ ਲੱਗੇ, ਤੋਤੇ ਦੇ ਬੱਚੇ ਨੇ ਸਮਝਿਆ ਹੁਣ ਇਹਨੂੰ ਨੀਂਦ ਆਏਗੀ, ਜੇ ਇਹ ਸੌਂ ਗਏ ਸ਼ਿਵਾ ਨੇ ਕਥਾ ਬੰਦ ਕਰ ਦੇਣੀ, ਭਲਾ ਇਹਨੇ ਤਾਂ ਸੁਣਨਾ ਨੀ, ਮੈਨੂੰ ਵੀ ਨੁਕਸਾਨ ਹੋਏਗਾ, ਹੰਗੂਰਾ ਊਂ ਹੀ ਕਹਿਣਾ ਮੈਂ ਕਹੀ ਜਾਊਂਗਾ। ਸੋ ਜਿਸ ਵਕਤ ਹੁਣ ਕਰਦੇ 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 ਉਸਦੀ ਛੋਟੀ ਛਾਤੀ ਨੂੰ ਲੱਗ ਗਈ, ਪਾਰਵਤੀ ਤਾਂ ਬੈਠੀ ਸੌਂਗੀ ਉੱਥੇ, ਸੋ ਹੰਗੂਰਾ ਭਰਨ ਲੱਗਿਆ, ਤੋਤਾ ਊਂ ਕਹੀਂਗੇ, ਸ਼ਿਵ ਜੀ ਨੇਤਰ ਮੀਟੇ ਸਨ, ਸੁਣਾਏਂਗੇ ਕਥਾ। ਜਿਸ ਵਕਤ ਨੇਤਰ ਖੋਲੇ, ਕਥਾ ਦੀ ਸਮਾਪਤੀ ਹੋਈ, ਦੇਖਿਆ ਪਾਰਵਤੀ ਸੁੱਤੀ ਪਈ ਹੈ, ਹੰਗੂਰਾ ਕੌਣ ਭਰਦਾ ਸੀ, ਹੰਗੂਰਾ ਭਰਿਆ ਉਸ ਤੋਤੇ ਦੇ ਵਚਨ, ਇੱਕ ਕਥਾ ਉਸਨੇ ਤੋਤੇ ਦੇ ਜਾਮੇ ਚ ਸੁਣੀ ਹੈ, ਸਿੱਧਾ ਵੇਦ ਵਿਆਸ ਦਾ ਪੁੱਤਰ ਬਣਿਆ, ਇੱਕ ਕਥਾ ਸੁਣਨ ਦਾ ਫਲ, ਉਹੀ ਵੇਦ ਵਿਆਸ ਦਾ ਪੁੱਤਰ ਫਿਰ ਜਨਮ ਤੋਂ ਹੀ ਇਹਨਾਂ ਛੋਟੀ ਉਮਰ ਤੋਂ ਹੀ ਉਹ ਵਿਰਕਤ ਹੋ ਗਿਆ ਹੈ, ਚਿੱਤ ਵਿੱਚ ਕਿਹਾ ਜਾਂਦਾ ਰਾਜ। ਸੋ ਉਹ ਸੁਖਦੇਵ ਸੋਚਦਾ ਹੈ ਵੀ ਮੈਂ ਪੈਰੀ ਕੋਈ ਜੁੱਤਾ ਨੀ ਪਾਇਆ, ਇਤਨਾ ਤਿਆਗੀ ਹਾਂ, ਸਿਰ ਤੇ ਕਦੇ ਪੱਗ ਨੀ ਬੰਨੀ, ਗਲ ਕਦੇ ਕੁੜਤਾ ਨੀ ਪਾਇਆ, ਇੱਕ ਲੰਗੋਟੀ ਕਪੀਨ ਮਾਤਰ ਮੇਰੇ ਹੈ, ਤੇ ਸੌ ਟਾਕੀਆਂ ਵਾਲਾ ਮੇਰੇ ਪਾਸ ਕੰਬਲ ਹੈ, ਇੱਕ ਦੋ ਤੇਲੇ ਦੀ ਤੂੰ ਵੀ ਕਿਰਿਆ ਸ਼੍ਰੀ ਸਾਧਨ ਵਾਸਤੇ। ਸੋ ਮੈਡਮ ਇਤਨਾ ਅਤੀਤ ਤਿਆਗੀ ਹਾਂ, ਫਿਰ ਮੇਰੇ ਮਨ ਨੂੰ ਸ਼ਾਂਤ ਕਿਉਂ ਨਾ ਆਏ, ਸਾਰੇ ਸਾਧਨਾਂ ਦਾ ਫਲ ਪੀਸ ਆਫ ਮਾਇੰਡ, ਪੂਰਾ ਮਨ ਨੇ ਸ਼ਾਂਤ ਹੋ ਜਾਣਾ। ਸੋ ਨਿਯਮ ਕਰਕੇ ਇਹ ਕਾਰਨ ਕੀ ਹੈ, ਇਹ ਸੋਚ ਕੇ ਆਪਣੇ ਪਿਤਾ ਦੇਵ ਵਿਆਸ ਨੂੰ ਕਹਿੰਦਾ ਹੈ, ਮਹਾਰਾਜ ਮੈਨੂੰ ਕੁਛ ਇਹੋ ਜਿਹਾ ਉਪਦੇਸ਼ ਕਰੋ, ਮੇਰਾ ਚਿੱਤ ਪੂਰਾ ਸ਼ਾਂਤ ਹੋ ਜਾਵੇ, ਭਾਵੇਂ ਬਾਅਦ ਤਿਆਗ ਤਾਂ ਮੇਰਾ ਬਹੁਤ ਹੈ, ਤੇ ਬਚਪਨ ਤੋਂ ਹੀ, ਪਰ ਮੇਰਾ ਮਨ ਸ਼ਾਂਤ ਨਹੀਂ, ਸਾਧਨ ਦਾ ਫਲ ਜਿਹੜਾ ਹੈ ਮਨ ਦੀ ਪੂਰੀ ਸ਼ਾਂਤੀ, ਇਹ ਮੈਨੂੰ ਪ੍ਰਾਪਤ ਨਹੀਂ ਹੋਈ, ਕਿਰਪਾ ਕਰੋ। ਸੋ ਇਹ ਵਚਨ ਸੁਣ ਕੇ ਵੇਦ ਵਿਆਸ ਜੀ ਨੇ ਉਸਨੂੰ ਤਤ ਗਿਆਨ ਦਾ ਉਪਦੇਸ਼ ਕੀਤਾ, ਕਰਮਾਂ ਦਾ ਉਪਦੇਸ਼ ਹੈ, ਉਪਾਸਨਾ ਦਾ ਉਪਦੇਸ਼ ਹੈ, ਗਿਆਨ ਦਾ ਉਪਦੇਸ਼ ਹੈ, ਤਿੰਨ ਕਿਸਮ ਦਾ ਉਪਦੇਸ਼ ਸਾਰੇ ਸ਼ਾਸਤਰਕਾਰਾਂ ਨੇ ਮੰਨਿਆ ਹੈ, ਮਲ ਬਖਸ਼ੇਪ ਅਵਰਣ ਅੰਤਕਰਨ ਵਿੱਚ ਤਿੰਨ ਦੋਸ਼ ਪਏ ਹੋਏ ਨੇ ਹਰੇਕ ਇਨਸਾਨ, ਵਾਹਿਗੁਰੂ ਆਨੰਦ ਦਾ ਸਾਗਰ ਸ਼ਾਂਤੀ ਦਾ ਸਰੋਵਰ ਹਰੇਕ ਦੇ ਅੰਦਰ, ਇੱਕ ਰਸਠਾ ਠਾਂ ਮਾਰ, ਉਹ ਤਾਂ ਖਾਲੀ ਕੋਈ ਵੀ ਥਾਂ ਨਹੀਂ, ਪਰ ਮਨ ਜਿਹੜੇ ਹਨ ਸਾਡੇ ਜਿਹਨੂੰ ਅੰਤਕਰਨ ਵੀ ਕਹਿੰਦੇ, ਮਨ ਚਿੱਤ ਬੁੱਧ ਹੰਕਾਰ ਨੂੰ ਅੰਤਕਰਨ ਕਹਿੰਦੇ, ਸੰਕਲਪ ਵਿਕਲਪ ਦਾ ਨਾਮ ਮਨ ਹੈ, ਚਿੱਤ ਨਹੀਂ ਚਾਹਣਾ ਚਿੱਤ ਕਹਿ ਦਿੰਦੇ ਨੇ, ਵਿਚਾਰਨੇ ਚ ਇਹਦਾ ਨਾਮ ਬੁੱਧ ਹੈ, ਅੰਗਤਾ ਧਾਰਨੀ ਹੰਕਾਰ ਕਹਿੰਦੇ, ਦਰਅਸਲ ਹੈ ਇੱਕ ਪੁਰਨਾ ਹੀ,
ਉਸ ਫੁਰਨੇ ਦੇ ਚਾਰ ਨਾਂ ਰੱਖ ਲਏ ਸਿਆਣੇ ਬਜ਼ੁਰਗਾਂ ਨੇ। ਜਿਵੇਂ ਇੱਕ ਆਦਮੀ ਹੋਵੇ, ਜੇ ਉਹ ਸ਼ਸਤਰ ਫੜ ਕੇ ਜੰਗ ਕਰਨਾ ਉਹਨੂੰ ਯੋਧਾ ਕਹਿ ਦਿੰਦੇ, ਉਹੀ ਲਿਖਣ ਪੜ੍ਹਨ ਦਾ ਕੰਮ ਕਰਨਾ ਉਸਨੂੰ ਕਲਰ ਕਹਿ ਦਿੰਦੇ, ਉਹੀ ਲੰਗਰ ਦਾ ਕੰਮ ਕਰਨ ਲੱਗੇ ਉਸਨੂੰ ਲਾਂਗਰੀ ਕਹਿ ਦਿੰਦੇ, ਉਹੀ ਆਦਮੀ ਦੁਕਾਨ ਕਰਨਾ ਉਸਨੂੰ ਦੁਕਾਨਦਾਰ ਕਹਿੰਦੇ। ਆਦਮੀ ਉਹੀ ਹੈ ਜਿਹਾ ਜਿਹਾ ਕਰਤੱਵ ਉਹ ਜਿਹਾ ਨਾਂ ਤੇ। ਇਸੇ ਤਰ੍ਹਾਂ ਇੱਕ ਫੁਰਨੇ ਦੇ ਨਾਮ ਹਨ ਸਾਰੇ, ਇਸਨੂੰ ਅੰਤਕਰਨ ਕਹਿੰਦੇ। ਇਹਨੂੰ ਚਾਰ ਹਿੱਸਿਆਂ ਵਿੱਚ ਵੰਡ ਲਿਆ, ਮਨ ਚਿੱਤ ਬੁੱਧ ਅਹੰਕਾਰ। ਜਿਸ ਵਕਤ ਸੰਕਲ ਵਿਕਲਪ ਉਠਾਉਂਦਾ, ਜਿਵੇਂ ਜੁਲਾ ਤਾਣੀ ਤਣਦਾ, ਇਹਨੂੰ ਮਨ ਕਹਿ ਦਿੰਦੇ ਨੇ। ਚਿੱਤ ਵੀ ਨਹੀਂ ਕਰਦਾ ਕਿਸੇ ਗੱਲ ਦੀ ਚਾਹਨਾ, ਕਹਿੰਦੇ ਨੇ ਚਿੱਤ ਕਹਿ ਦਿੰਦੇ ਨੇ। ਵਿਚਾਰ ਤੇ ਨਿਹਚਾ ਕਰਦਾ ਕਿਸੇ ਗੱਲ, ਇਸਨੂੰ ਬੁੱਧ ਕਹਿ ਦਿੰਦੇ ਨੇ। ਹੰਗਤਾ ਧਾਰਦਾ ਕਿਸੇ ਗੱਲ ਦੀ, ਉਸਨੂੰ ਅਹੰਕਾਰ ਹੈ। ਇੱਕ ਫੁਰਨੇ ਦਾ ਨਾਮ ਹੀ ਦਰਅਸਲ। ਸੋ ਆ ਹੋਇਆ, ਇਹਦੇ ਵਿੱਚ ਤਿੰਨ ਦੋਸ਼ ਪਏ, ਤਿੰਨ ਰੁਕਾਵਟਾਂ ਹਨ, ਮਨ ਬਖੇਪ ਔਰ ਵਰਣ। ਮਨ ਪਿਛਲੇ ਜਨਮ ਦੇ ਇਹ ਜਨਮ ਦੇ ਪਾਪਾਂ ਦਾ ਫਲ, ਸਿਆਲਾ ਜਿਹੜਾ ਮਨ ਜਿਹੜਾ ਬੁਰੇ ਫੁਰਨੇ ਉਠਾਈ ਜਾਂਦਾ ਹਨ, ਇਸਨੂੰ ਮਲ ਕਹਿੰਦੇ। ਦੂਸਰਾ ਬਖਸ਼ੇਪ, ਬਖਸ਼ੇਪ ਨਾਲ ਚੰਚਲਤਾਈ ਦਾ ਮਨ ਟਿਕਦਾ ਨਹੀਂ ਹੈ, ਭਜਨ ਪਾਠ ਵੇਲੇ ਵੀ ਛਾਲਾ ਮਾਰੀ ਜਾਂਦਾ ਹੈ। ਸੋ ਇਹਨੂੰ ਬਖਸ਼ੇਪ ਕਹਿੰਦੇ। ਤੀਸਰਾ ਦੋਸ਼ ਅਵਰਣ, ਅਵਰਣ ਕਹਿੰਦੇ ਪੜਦਾ। ਪਰਮੇਸ਼ਰ ਕਿੱਥੇ ਹੈ ਕਿਹਾ ਜਾਏ, ਕਵਨੀ ਸਤ ਸਮਾਨ ਜਨਿਆ ਨੇ ਕਵਨੀ ਕੀ ਸੰਬੰਧ, ਇਹੋ ਜਿਹੇ ਚਿੱਤ ਵਿੱਚ ਭਰਮ ਪਏ, ਇਸਨੂੰ ਅਵਿਦਿਆ ਅਗਿਆਨ ਭਰਮ ਕਈ ਨਾਵਾਂ ਕਰਕੇ ਪੁਕਾਰ। ਇਹ ਤਿੰਨ ਦੋਸ਼ ਅਗਰ ਦੂਰ ਹੋ ਜਾਣ, ਪਰਮੇਸ਼ਰ ਵਾਹਿਗੁਰੂ ਉਹ ਚ ਫਰਕ ਨਹੀਂ ਪੈਂਦਾ। ਐਸੀ ਹਸਤੀ ਇੱਕ ਤਰ੍ਹਾਂ ਸੈ ਨਾ ਵਾਧ ਹੈ, ਨਾ ਕਾਠ ਹੈ, ਨਾ ਕਾਠ ਵਾਧ ਹੋ, ਸਾਰਿਆਂ ਦੇ ਅੰਦਰ ਇੱਕ ਰਸ ਪਰਿਪੂਰਨ ਹੈ। ਜਦੋਂ ਮਨ ਸ਼ੁੱਧ ਇਕਾਗਰ ਹੋ ਜਾਂਦਾ ਹੈ, ਵਰਣ ਦੋਸ਼ ਦੂਰ ਹੋਏ, ਸਾਧ ਉਸਦਾ ਦੀਦਾਰ ਉਸੀ ਵਕਤ ਹੋ ਜਾਂਦਾ ਹੈ। ਇਹੀ ਪੁਰਸ਼ਾਰਥ ਹੈ ਮਨ ਤਨ ਹਰ ਕੇ। ਸੋ ਇਉਂ ਮਨ ਨੂੰ ਇਹ ਤਿੰਨਾਂ ਦੋਸ਼ਾਂ ਨੂੰ ਦੂਰ ਕਰਨ ਦਾ ਸਾਰਾ ਉਪਰਾਲਾ ਸਤਪੁਰਸ਼ ਦੱਸਦੇ ਹਨ। ਜਦੋਂ ਐਸਾ ਹੋ ਜਾਏ, ਇਹਦਾ ਮਨ ਬਿਲਕੁਲ ਗੜੇ ਵਾਂਗ ਠੰਡਾ ਹੋ ਜਾਂਦਾ, ਪੂਰਾ ਸ਼ਾਂਤ ਸੁਖ। ਅਤੇ ਸੰਤਾਂ ਦੀ ਡੈਫੀਨੇਸ਼ਨ ਕੀ ਹੈ? ਜਿਸਦਾ ਮਨ ਸ਼ਾਂਤ ਹੋ ਚੁੱਕਿਆ ਔਰ ਸਾਰੇ ਸੰਕਲ ਵਿਕਲ ਨਸ਼ਟ ਹੋ ਕੇ ਆਨੰਦ ਦੇ ਸਾਗਰ ਦੇ ਵਿੱਚ ਮਨ ਲੀਨ ਹੋ ਗਿਆ, ਮਨ ਹੀ ਨਹੀਂ ਰਹਿ ਜਾਂਦਾ, ਬਲਕਿ ਮਨ ਦਾ ਮਨਤ ਭਾਵ ਨਸ਼ਟ ਹੋ ਜਾਂਦਾ ਹੈ। ਸੋ ਉਹ ਅਵਸਥਾ ਪੂਰਨ ਸ਼ਾਂਤੀ ਦੀ ਹੈ, ਉਹ ਆਖਰੀ ਸਟੇਜ ਹੈ ਭਗਤੀ ਦੀ। ਸੰਯੋਗ ਕਰਕੇ ਸੁਖਦੇਵ ਸੋਚਦਾ ਹੈ, ਬਾਅਦ ਤਿਆਗ ਤਾਂ ਮੇਰਾ ਬੜਾ ਹੈ, ਲੇਕਿਨ ਮਨ ਨੂੰ ਸ਼ਾਂਤ ਨਹੀਂ ਆਈ। ਆਪਣੇ ਪਿਤਾ ਵੇਦ ਵਿਆਸ ਨੂੰ ਕਹਿਣ ਲੱਗਾ, ਮਹਾਰਾਜ ਮੈਨੂੰ ਇਹੋ ਜਿਹਾ ਉਪਦੇਸ਼ ਕਰੋ, ਮੇਰਾ ਚਿੱਤ ਸ਼ਾਂਤ ਹੋ ਜਾਏ। ਇਹ ਭਜਨ ਸੁਣ ਕੇ ਉਹਨਾਂ ਨੇ ਤਤ ਗਿਆਨ ਦਾ ਆਖਰੀ ਉਪਦੇਸ਼ ਸੀ ਜਿਹੜਾ ਸਿਰਫ ਅਵਰਣ ਦੋਸ਼ ਦੂਰ ਕਰਨ ਵਾਸਤੇ ਉਹ ਕੀਤਾ, ਲੇਕਿਨ ਕਹਿਣ ਲੱਗਾ ਜੋ ਕੁਛ ਆਪ ਮੈਨੂੰ ਦੱਸਦੇ ਹੋ ਇਹ ਮੈਂ ਗ੍ਰੰਥਾਂ ਵਿੱਚ ਵੀ ਪੜ੍ਹਦਾ, ਤੁਸੀਂ ਮੈਨੂੰ ਕਿਸ ਤਲੇ ਦਾ ਗੱਲ ਦੱਸੀ? ਸਾਧ ਸੰਗਤ ਤੇ ਗ੍ਰੰਥਾਂ ਵਿੱਚ ਪੜ੍ਹਨਾ ਇੱਕ ਸਤਪੁਰਸ਼ਾਂ ਜਾਂ ਗੁਰੂ ਦੁਆਰਾ ਵਚਨ ਸੁਣਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਉਹੀ ਬ੍ਰਹਮ ਵਿੱਦਿਆ ਆਪਣੇ ਆਪ ਪੜ੍ਹੀ ਹੋਂ ਪੈਦਾ ਕਰਦੀ ਹੈ, ਉਹੀ ਸਤਪੁਰਸ਼ਾਂ ਦੁਆਰਾ ਜਾਂ ਗੁਰੂ ਦੁਆਰਾ ਪੜ੍ਹੀ ਉਹੀ ਵਿੱਦਿਆ ਜਿਹੜੀ ਬ੍ਰਹਮ ਵਿੱਦਿਆ ਇਹਦੇ ਮੋਕਸ਼ ਦਾ ਸਾਧਨ ਬਣਦੀ ਹੁੰਦੀ। ਕਿਵੇਂ? ਪਾਣੀ, ਖਾਰਾ ਪਾਣੀ ਸਮੁੰਦਰ ਦਾ ਪੀ ਲਓ, ਅਤੀ ਸਾਰ ਲੱਗ ਜਾਣਗੇ, ਕਈ ਬਿਮਾਰੀਆਂ ਲਾ ਦੂਗਾ। ਉਹੀ ਪਾਣੀ ਬੱਦਲ ਹੋ ਕੇ ਜਦੋਂ ਜ਼ਮੀਨ ਤੇ ਗਿਰਦਾ ਮਿੱਠਾ ਹੋ ਜਾਂਦਾ, ਉਹੀ ਇਹਦੇ ਮਨ ਸਾਫ਼। ਇਸੀ ਤਰ੍ਹਾਂ ਇਹਦਾ ਇਹ ਇਤਨਾ ਫਰਕ ਹੈ। ਸੰਯੋਗ ਕਰਕੇ ਕਹਿੰਦਾ ਉਹ ਵਿੱਦਿਆ ਜੋ ਕੁਛ ਤੁਸੀਂ ਮੈਨੂੰ ਦੱਸ ਰਹੇ ਹੋ ਇਹੋ ਜਿਹੇ ਬਚਨ ਤਾਂ ਮੈਂ ਗ੍ਰੰਥਾਂ ਵਿੱਚੋਂ ਹੀ ਪੜ੍ਹਦਾ। ਸੋ ਵੇਦ ਵਿਆਸ ਨੇ ਸੋਚਿਆ ਇਹਦੇ ਸ਼ਰਧਾ ਨਹੀਂ, ਸ਼ਰਧਾਹੀਨ ਨੂੰ ਕਦੇ ਵੀ ਗਿਆਨ ਨਹੀਂ ਹੁੰਦਾ, ਸ਼ਰਧਾ ਵਨ ਲੱਭੇ ਗਿਆਨ, ਸ਼ਰਧਾ ਵਨ ਹੋਈ ਗਿਆਨ ਦੀ ਪ੍ਰਾਪਤੀ। ਇਹਨੂੰ ਕਿਉਂ ਸ਼ਰਧਾ ਨਹੀਂ? ਇੱਕ ਤਾਂ ਮੰਨਦੇ ਮੇਰਾ ਪਿਤਾ ਪਿਓ ਪੁੱਤਰ ਵਾਲਾ ਰਿਸ਼ਤਾ ਆ ਗਿਆ, ਕਿਉਂ ਸ਼ਰਧਾ ਨਹੀਂ? ਤੇ ਇੱਥੇ ਚੰਗੀ ਸ਼ਰਧਾ ਈਸ਼ਵਰੀ ਭਾਵਨਾ ਹੋਣੀ ਚਾਹੀਦੀ। ਜਿਤਨੀ ਦੇਰ ਤੱਕ ਗੁਰੂ ਨਾਨਕ ਜੀ ਇਹੀ ਪ੍ਰੀਖਿਆ ਕਰਦੇ ਸੇ, ਕਿੱਡੀ ਰਾਤ ਗਈ ਹੈ ਪੁਰਖਾ ਸ੍ਰੀ ਚੰਦ ਲਕਸ਼ਮੀ ਦਾਸ ਨੂੰ ਪੁੱਛਦੇ ਸੀ, ਉਹਨੇ ਅੱਧੀ ਰਾਤ ਗਈ ਹੈ, ਇਹ ਸੀ ਵਾਕਈ ਅੱਧੀ ਰਾਤ ਗਈ ਤਾਰਿਆਂ ਦਾ ਸਾਹਿਬ, ਲੇਕਿਨ ਲੈਣੇ ਜੀ ਨੇ ਸੋਚਿਆ ਇਸ ਗੱਲ ਤਾਂ ਇਹ ਤਾਂ ਗਲਤ ਐਸਾ ਹੀ ਹੈ, ਲੇਕਿਨ ਕੀ ਪਤਾ ਸਮਰਥਨ ਗੁਰੂ ਅੱਧੀ ਰਾਤ ਖਬਰ ਦੁਪਹਿਰ ਕਰ ਦੇਣ। ਸੋ ਕਹਿਣ ਸੱਚੇ ਪਾਸੇ ਜਿੰਨੀ ਬਤਾਤੀ ਬੀਤ ਗਈ ਜਿੰਨੀ ਆਪਣੇ ਰੱਖੀ ਰਹਿੰਦੀ, ਇੱਥੇ ਈਸ਼ਵਰ ਭਾਵਨਾ ਆ ਗਈ। ਇਹ ਇਸੇ ਵਾਸਤੇ ਪ੍ਰੀਖਿਆ ਹੁੰਦੀਆਂ ਜਿਹੜੀਆਂ ਕੀਤੀਆਂ ਜਾਂਦੀਆਂ ਹਨ, ਕਿਉਂਕਿ ਉਹਨਾਂ ਦਾ ਬਚਨ ਜਿਹੜਾ ਮੰਨੇਗਾ ਤਦੇ ਠਹਿਰਾ ਹੁੰਦਾ, ਮਨ ਵਿੱਚ ਤਦੇ ਠਹਿਰੇਗਾ। ਜੇ ਸ਼ਰਧਾ ਨਹੀਂ ਬਚਨ ਨਹੀਂ ਮਨ ਵਿੱਚ ਠਹਿਰ ਸਕਦਾ, ਮਨ ਵਿੱਚ ਬਚਨ ਨਹੀਂ ਠਹਿਰੇਗਾ ਇਹਦੀ ਕਲਿਆਣ ਕੈਸੇ ਹੋਵੇ? ਇਸ ਕਰਕੇ ਵੇਦ ਵਿਆਸ ਨੇ ਉਪਦੇਸ਼ ਕੀਤਾ ਸੁਖਦੇਵ ਨੂੰ, ਲੇਕਿਨ ਉਹਦੇ ਚਿੱਤ ਵਿੱਚ ਉਹਨੇ ਅਸਰ ਨਹੀਂ ਕੀਤਾ। ਉਹਨਾਂ ਨੇ ਸੋਚਿਆ ਵੇਦ ਵਿਆਸ ਜੀ ਨੇ ਵੀ ਇਹਦੀ ਸ਼ਰਧਾ ਨਹੀਂ। ਉਹਨਾਂ ਨੇ ਹੁਕਮ ਕੀਤਾ ਸੁਖਦੇਵ ਜੀ ਆਪ ਬ੍ਰਹਮਾ ਜੀ ਪਾਸ ਪਹੁੰਚੋ, ਉਹਨਾਂ ਦਾ ਉਪਦੇਸ਼ ਤੁਹਾਡੇ ਚਿੱਤ ਨੂੰ ਸ਼ਾਂਤ ਕਰੇਗਾ। ਬ੍ਰਹਮਾ ਜੀ ਪਾਸ ਭੇਜੇ, ਬ੍ਰਹਮਾ ਜੀ ਨੇ ਉਹੀ ਉਪਦੇਸ਼ ਕਰ, ਉਪਦੇਸ਼ ਇੱਕੋ ਹੀ ਹੈ। ਜ਼ਮਾਨਾ ਭਾਵੇਂ ਅਲੱਦਾ ਅਲੱਦਾ ਹਨ, ਕੋਈ ਉਰਦੂ ਚ ਕਰਦਾ ਹੈ, ਕੋਈ ਅੰਗਰੇਜ਼ੀ ਚ ਕਰਦਾ ਹੈ, ਹਿੰਦੀ ਚ ਕਰਦਾ ਹੈ, ਸੰਸਕ੍ਰਿਤ ਕਰਦਾ ਹੈ, ਬਚਨ ਉਹੀ ਹੁੰਦੇ ਨੇ ਸਤਪੁਰਸ਼ਾਂ ਦੇ, ਲੇਕਿਨ ਬਿਆਨ ਵਿੱਚ ਫਰਕ ਹੁੰਦਾ, ਜ਼ਬਾਨ ਵਿੱਚ ਫਰਕ ਹੋ ਸਕਦਾ, ਸਿਧਾਂਤ ਵਿੱਚ ਫਰਕ ਨਹੀਂ ਹੋਇਆ ਕਰਦਾ। ਸੋ ਇਸ ਕਰਕੇ ਇਹ ਬ੍ਰਹਮਾ ਨੇ ਉਪਦੇਸ਼ ਕੀਤਾ, ਉਹਨੂੰ ਵੀ ਇਹੀ ਕਹਿਣ ਲੱਗੇ ਜੋ ਤੁਸੀਂ ਮੈਨੂੰ ਦੱਸ ਦਿਓ, ਮੇਰੇ ਪਿਤਾ ਨੇ ਵੀ ਇਹੀ ਦੱਸਿਆ ਸੀ ਤੇ ਮੈਂ ਗੁਰਗ੍ਰੰਥਾਂ ਵਿੱਚ ਇਹੀ ਕੁਛ ਪੜ੍ਹਦਾ। ਉਹਨਾਂ ਨੇ ਸੋਚਿਆ ਇਹ ਤੇ ਅਜੇ ਕਮੀ ਹੈ ਬਹੁਤ ਸਾਰੀ। ਉਹਨਾਂ ਨੇ ਫਿਰ ਕਿਹਾ ਤੁਸੀਂ ਜਾਓ, ਮਾਤਲੋਕ ਵਿੱਚ ਰਾਜਾ ਜਨਕ ਹੈ, ਮਿਥਲਾਪੁਰੀ ਦੇ ਰਾਜਾ ਹਨ, ਬ੍ਰਹਮਗਿਆਨੀ ਵੀ ਹਨ, ਉਹਨਾਂ ਦਾ ਉਪਦੇਸ਼ ਤੁਹਾਡੇ ਚਿੱਤ ਨੂੰ ਸ਼ਾਂਤ ਕਰੇਗਾ। ਹੁਣ ਰਾਜਾ ਜਨਕ ਜੀ ਪਾਸ ਆਉਂਦੇ ਹਨ, ਰਾਜਾ ਜਨਕ ਜੀ ਆਪਣਾ ਕੋਈ ਕੰਮ ਕਾਰ ਕਰ ਰਹੇ ਸਨ, ਜਿੱਥੇ ਕੋਈ ਇਹੋ ਜਿਹਾ ਕੰਮ ਕਾਰ ਕਰਨਾ ਪੈਂਦਾ, ਵਿਵਹਾਰਕ ਫਰਜ਼ ਪੂਰਾ ਕਰਨਾ ਪੈਂਦਾ। ਤੋਂ ਬਾਹਰ ਆ ਕੇ ਖੜ ਗਏ ਸੁਖਦੇਵ ਜੀ। ਦਰਬਾਨ ਨੂੰ ਕਹਾਂਗੇ, ਦਰਬਾਨ ਬੋਲੋ ਰਾਜਾ ਜੀ ਨੂੰ, ਮੈਨੂੰ ਬ੍ਰਹਮਾ ਜੀ ਨੇ ਭੇਜਿਆ ਹੈ, ਮੈਂ ਵੇਦ ਵਿਆਸ ਦਾ ਪੁੱਤਰ ਹਾਂ, ਕੁਛ ਪਰਮਾਰਥਕ ਬਚਨਾਂ ਵਾਸਤੇ ਆਇਆ, ਮੈਂ ਵਿਹਾਰ ਵਾਸਤੇ ਨਹੀਂ ਆਇਆ, ਸੰਸਾਰੀ ਬੰਦਾ ਨਹੀਂ, ਕਿਉਂਕਿ ਰਾਜਾ ਲੋਕਾਂ ਅਕਸਰ ਸੰਸਾਰੀ ਲੋਕ ਜਾਂਦੇ ਨੇ ਆਪਣੇ ਕੰਮਾਂ ਕਾਰਾਂ ਨੂੰ ਸਿੱਧ ਕਰਾਉਣ ਵਾਸਤੇ, ਮੈਂ ਇੱਕ ਫਕੀਰ ਹਾਂ, ਸਾਧੂ ਹਾਂ, ਮੈਂ ਤਾਂ ਸਿਰਫ ਪਰਮਾਰਥਕ ਬਚਨਾਂ ਵਾਸਤੇ ਆਇਆ, ਮੈਨੂੰ ਕੁਛ ਵਕਤ ਮਿਲਣਾ ਚਾਹੀਦਾ। ਰਾਜਾ ਜਨਕੀ ਨੇ ਜਾਣਿਆ ਵੀ ਦੋ ਥਾਂ ਤੇ ਫੇਲ ਹੋ ਗਿਆ, ਥੋੜੀ ਜਿਹੀ ਕਸੋਟੀ ਲਾਉਣੀ ਚਾਹੀਦੀ ਹੈ ਤਾਂ ਠੀਕ ਆਏਗਾ। ਸੋ ਉਹਨਾਂ ਨੇ ਕਿਹਾ, ਦਰਬਾਨ ਨੂੰ ਕਹਿ ਦੋ ਠਹਿਰਨ, ਅਜੇ ਰਾਜਕਾਜ ਕਰ ਰਹੇ ਹਾਂ, ਕੁਛ ਜਦੋਂ ਵਕਤ ਮਿਲੇਗਾ ਉਹਨਾਂ ਨੂੰ ਵਕਤ ਜ਼ਰੂਰ ਦੇ ਦਿਆਂਗੇ। ਜਦੋਂ ਇਹ ਗੱਲ ਕਹੀ ਦਰਬਾਨ ਨੇ, ਸਵਾਮੀ ਜੀ ਰਾਜਾ ਜੀ ਕੁਛ ਆਪਣਾ ਰਾਜਕਾਜ ਕਰ ਰਹੇ ਹਨ, ਠਹਿਰੋ, ਰਾਜਕਾਜ ਤੋਂ ਬਾਅਦ ਆਪ ਨੂੰ ਵਕਤ ਜ਼ਰੂਰ ਦੇ ਦੇਣਗੇ, ਤੁਸੀਂ ਵਕਤ ਚਿੱਤ ਵਿੱਚ ਗਿਲਾਨੀ ਪੂਰੀ ਕਹਿਣਾ। ਉਸ ਤੋਂ ਮੈਨੂੰ ਕਿੱਥੇ ਭੇਜ ਦਿੱਤਾ ਹੈ ਬ੍ਰਹਮਾ ਜੀ ਨੇ, ਇਹ ਦੁਨੀਆਂਦਾਰ ਗ੍ਰਸਤੀ ਪਾਸ, ਫਿਰ ਉਹ ਰਾਜਾ, ਰਾਜੇ ਨੂੰ ਬਹੁਤੇ ਕੰਮ ਕਾਰ ਹੁੰਦੇ ਨੇ, ਆਪਣੀ ਹੋਸ਼ ਹੀ ਨਹੀਂ ਹੁੰਦੀ ਹੈ, ਇਹਨੂੰ ਬ੍ਰਹਮ ਗਿਆਨ ਕੈਸੇ ਹੋਵੇਗਾ, ਮੇਰੇ ਚਿੱਤ ਨੂੰ ਕੈਸੇ ਸ਼ਾਂਤ ਕਰ ਦੇਗਾ ਜਿਹਨੂੰ ਆਪ ਵੀ ਕੁਛ ਨਹੀਂ ਪਤਾ ਹੈ। ਇਹੋ ਜਿਹੇ ਚਿੱਤ ਵਿੱਚ ਸਾਧਨ ਉਹਦੇ ਯਾਨੀ ਕਲਪਨਾ ਹੋਰੀ, ਤੇ ਗਿਆਨ ਤਾਂ ਸ਼ਰਧਾਵਾਨ ਨਹੀਂ ਹੋਣਾ, ਸ਼ਰਧਾ ਹੀ ਨੂੰ ਹਰਗਿਜ਼ ਹੋ ਹੀ ਨਹੀਂ ਸਕਦਾ ਹੈ। ਖੈਰ ਫਿਰ ਸੁਨੇਹਾ ਭੇਜਿਆ, ਇਹੀ ਜਵਾਬ ਫਿਰ ਮਿਲਿਆ, ਕਾਫੀ ਦੇਰ ਖੜੇ ਰਹੇ, ਅਖੀਰ ਘਬਰਾ ਕੇ ਉੱਥੋਂ ਉੱਠ ਚੱਲੇ। ਰਸਤੇ ਦੇ ਵਿੱਚ ਨਾਰਦ ਜੀ ਮਿਲਦੇ ਹਨ, ਨਾਰਦ ਜੀ ਪੁੱਛਣ ਲੱਗੇ, ਸੁਖਦੇਵ ਜੀ ਕਿੱਧਰੋਂ ਆਇਓ? ਕਹਿਣਗੇ, ਮੈਨੂੰ ਭੇਜਿਆ ਸੀ ਬ੍ਰਹਮਾ ਜੀ ਨੇ ਰਾਜੇ ਜਨਕ ਪਾਸ, ਉਹਨਾਂ ਦਾ ਵਚਨ, ਉਹਨਾਂ ਦਾ ਉਪਦੇਸ਼ ਤੁਹਾਡੇ ਚਿੱਤ ਨੂੰ ਸ਼ਾਂਤ ਕਰੇਗਾ, ਲੇਕਿਨ ਉਹ ਸੰਸਾਰੀ ਬੰਦਾ ਹੈ, ਉਹ ਗ੍ਰਸਤੀ ਹੈ, ਫਿਰ ਗ੍ਰਸਤੀਆਂ ਵਿੱਚੋਂ ਵੀ ਰਾਜਾ ਹੈ ਜੀ, ਇਤਨੇ ਵਿਵਹਾਰਕਾਰ ਹੁੰਦੇ ਹਨ, ਇਸ ਕਰਕੇ ਮੈਨੂੰ ਪਤਾ ਨੀ ਮਾਹੌਲ ਕਰ ਦਿੱਤਾ ਬ੍ਰਹਮਾ ਜੀ ਨੇ, ਕੀ ਕੀਤਾ ਤਾਂ ਆਪ ਹੀ ਪਤਾ ਨੀ, ਕੋਈ ਮਿਲਣ ਵਾਲਾ ਖੜਾ ਬਾਹਰ ਕੇ ਨਾ ਖੜਾ। ਇਹ ਵਚਨ ਸੁਣ ਕੇ ਨਾਰਦ ਜੀ ਕਹਿਣ ਲੱਗੇ, ਸੁਖਦੇਵ ਜੀ, ਰਾਜਾ ਜਨਕੀ ਸੱਚਮੁੱਚੀ ਬ੍ਰਹਮ ਗਿਆਨੀ ਹਨ, ਤੁਸੀਂ ਚੂੰਕਿ ਭਿਕਸ਼ੂ ਬਣ ਕੇ ਆਏ ਹੋ, ਭਿਕਸ਼ੂ ਕਹਿਣ ਮੰਗਤੇ ਨੂੰ ਕਿਸੇ ਦੇ ਦਰਵਾਜ਼ੇ ਤੇ ਕੋਈ ਰੋਟੀ ਮੰਗਣ ਵਾਸਤੇ ਜਾਵੇ, ਇੱਕ ਆਟੇ ਦੀ ਮੁੱਠੀ ਮੰਗਣ ਵਾਸਤੇ ਜਾਵੇ, ਉਹਨੂੰ ਵੀ ਕੁਛ ਵੇਟ ਕਰਨਾ ਪੈਂਦਾ ਹੈ, ਕੁਛ ਇੰਤਜ਼ਾਰ ਕਰਨਾ ਪੈਂਦਾ, ਕੁਛ ਧੀਰਜ ਧਰਨਾ ਪੈਂਦਾ ਹੈ, ਤੂੰ ਤਾਂ ਇਹੋ ਜਿਹੀ ਭਿਕਸ਼ਾ ਲੈਣ ਵਾਸਤੇ ਆਏ ਜਿਸ ਨੂੰ ਪਾ ਕੇ ਸਾਰੇ ਦੁੱਖ ਨਸ਼ਟ ਹੋ ਜਾਣ, ਅਸਚਰਜ ਬਾਤ ਤਾਂ ਤੇਰੇ ਵਿੱਚ ਇਤਨਾ ਧੀਰਜ ਵੀ ਨਹੀਂ ਹੈ, ਮੰਗਤੇ ਨੂੰ ਧੀਰਜ ਨਾਲ ਠਹਿਰਨਾ ਚਾਹੀਦਾ। ਨਹੀਂ ਜੀ, ਉਹਨਾਂ ਨੇ ਕਿਤੇ ਬ੍ਰਹਮ ਗਿਆਨ ਨਹੀਂ। ਸੋ ਇਹੋ ਜਿਹੀ ਗੱਲ, ਇਹ ਸਤਪੁਰਸ਼ ਕਸੌਟੀ ਕੀ ਲਾਉਂਦੇ ਹਨ? ਅਧਿਕਾਰ ਦੇਖਣ ਵਾਸਤੇ ਇਹ ਉਹਨਾਂ ਇੱਥੇ ਦੱਸਦੇ ਹਨ।
ਜਿੱਥੇ ਮਿਲੇ ਨਾ ਸੌਦਾਗਰ ਪੂਰਾ, ਗੱਠੜੀ ਨਾ ਟੋਲੇ ਨਾਲ, ਜਿੱਥੇ ਮਿਲੇ ਨਾ ਸੌਦਾਗਰ ਪੂਰਾ, ਗੱਠੜੀ ਨਾ ਟੋਲੇ ਨਾਲ, ਸਤਿ ਸ਼੍ਰੀ ਅਕਾਲ।
ਹੱਥ ਪਾਏ ਕੇ ਕਬੀਰਾ ਗੰਠ ਨਾ ਖੋਲ, ਨਾ ਪਟਣ ਨਾ ਪਾਰਕੂ ਨਾ ਗਾਹਕ ਨਾ ਮੋਲ, ਜਿਨ ਗਾਹਕ ਗੁਣ ਵੇਚੀ ਤਾਂ ਗੁਣ ਸਿੰਘ ਹੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤਾਂ ਗੁਣ ਲਾਖ ਵਿਕਾਰ। ਬਾਜ਼ਾਰ ਵਿੱਚ ਤੁਸੀਂ ਕੋਈ ਚੀਜ਼ ਖਰੀਦਣ ਜਾਓ, ਅਗਰ ਦੁਕਾਨਦਾਰ ਤੁਹਾਨੂੰ ਉਸਦਾ ਮੁੱਲ ਕਹਿੰਦਾ ਉਤਨਾ ਤੁਸੀਂ ਦੇ ਦੋਗੇ, ਚੀਜ਼ ਮਿਲ ਜਾਏਗੀ। ਅਗਰ ਉਤਨਾ ਮੁੱਲ ਤੁਸੀਂ ਨਹੀਂ ਦੇ ਸਕੋਗੇ, ਵਸਤੂ ਕਿਵੇਂ ਮਿਲ ਜਾਏਗੀ? ਇਸੀ ਤਰ੍ਹਾਂ ਨਾਮ ਵਸਤੂ ਸਤ ਵਸਤੂ ਹੈ, ਇਹ ਵੀ ਅਧਿਕਾਰੀ ਤੋਂ ਬਿਨਾਂ ਮਿਲਦੀ ਨਹੀਂ ਹੈ। ਹਾਂਜੀ, ਇੱਕ ਦਫ਼ਾ ਦਾ ਜ਼ਿਕਰ, ਇੱਕ ਪਿੰਡ ਤੋਂ ਬਾਹਰ ਕੋਈ ਮਹਾਤਮਾ ਸਾਧੂ ਰਹਿੰਦੇ ਇਕੱਲੇ, ਉਸਦੇ ਚਾਰ ਚੁਫੇਰੇ ਜ਼ਿਮੀਂਦਾਰਾਂ ਦੇ ਖੇਤ ਹਨ। ਜ਼ਿਮੀਂਦਾਰ ਦਾ ਖੇਤ ਹੈ, ਉੱਥੇ ਕੰਮ ਕਾਰ ਕਰਨ ਆਉਂਦਾ ਹੈ, ਕਈ ਦਫ਼ਾ ਉਹਨਾਂ ਮਹਾਂਪੁਰਖਾਂ ਪਾਸ ਜਾ ਪੈਂਦਾ, ਬਚਨ ਬਿਲਾਸ ਕੁਛ ਹੁੰਦੇ ਹਨ। ਸੋ ਇਹ ਸਾਰੇ ਲੋਕ ਜਾਣਦੇ ਵੀ ਮਹਾਤਮਾ ਦਾ ਜਿਵੇਂ ਆਪਣਾ ਆਪਣਾ ਦੁਨੀਆਦਾਰ ਲੋਕਾਂ ਦੇ ਅਲੱਹਦ ਅਲੱਹਦ ਪੇਸ਼ੇ ਹਨ। ਜ਼ਿਮੀਂਦਾਰ ਦਾ ਪੇਸ਼ਾ ਖੇਤੀਪਤੀ ਕਰਨਾ ਹੈ, ਤਰਖਾਣਾ ਦਾ ਲੱਕੜ ਦਾ ਕੰਮ ਕਰਨਾ ਹੈ, ਲੋਹਾਰਾਂ ਦਾ ਲੋਹੇ ਦਾ, ਇਤਿਆਦਿ ਆਪਣੇ ਆਪਣੇ ਪੇਸ਼ੇ ਹਨ। ਸੰਤਾਂ ਦਾ ਅਸਲ ਪੇਸ਼ਾ ਕੀ ਹੈ? ਭਜਨ ਕਰਨਾ ਹੈ, ਇੱਥੇ ਕਰਾਉਣੇ ਦੋ, ਇਹ ਪੇਸ਼ਾ ਉਹਨਾਂ ਦਾ ਹੁੰਦਾ। ਇਸ ਕਰਕੇ ਇਹ ਜਾਣ ਕੇ ਉਹ ਜ਼ਿਮੀਂਦਾਰ ਨੇ ਇੱਕ ਦਫ਼ਾ ਭਜਨ ਕੀਤਾ ਉਹਨਾਂ ਮਹਾਤਮਾ ਨੂੰ, ਬਾਬਾ ਜੀ ਮੈਨੂੰ ਵੀ ਭਜਨ ਕਰਨਾ ਦੱਸੋ। ਕਹਿੰਦੇ ਨੇ ਭਜਨ ਦੇ ਬੜੇ ਫਾਇਦੇ ਨੇ। ਹਾਂ, ਕਹਿਣ ਲੱਗੇ ਵੀ ਫਾਇਦੇ ਤਾਂ ਬੜੇ ਨੇ ਭਜਨ ਦੇ, ਪਰ ਭਜਨ ਕਰਨ ਦੇ ਵਾਸਤੇ ਕੁਛ ਸ਼ਰਤਾਂ ਵੀ ਹਨ। ਜੇ ਦਵਾਈ ਲੈਣੀ ਹੋਵੇ ਕਿਸੇ ਹਕੀਮ ਤੋਂ ਕਿਸੇ ਬਿਮਾਰੀ ਨੂੰ ਹਟਾਉਣ ਵਾਸਤੇ, ਪਰਹੇਜ਼ ਰੱਖਣਾ ਪੈਂਦਾ, ਪਰ ਪਰਹੇਜ਼ੀ ਤਿਆਗਣੀ ਪੈਂਦੀ ਹੈ। ਦਵਾਈ ਖਾਣ ਦੇ ਠੰਗ, ਜੁੱਤੀਆਂ ਉੱਤੀਆਂ, ਇਹ ਸਹਾਇਕ ਨੇ ਗੱਲਾਂ। ਕਹਿਣ ਲੱਗੇ ਜੇ ਕਰਦੇ ਭਜਨ ਕਰਨਾ ਹੈ ਤਾਂ ਭਜਨ ਦੇ ਵਿੱਚ ਫਾਇਦੇ ਬਹੁਤ, ਇੱਕ ਨਹੀਂ ਬੇਅੰਤ ਲਾਭ ਹਨ ਭਜਨ ਦੇ, ਪਰ ਗੱਲ ਇਹ ਨਹੀਂ ਹੈ। ਪਹਿਲੇ ਤੁਸ ਮਧਰਾ ਮਾਸ ਸ਼ਰਾਬ ਮਾਸ ਆਦਿ ਇਹੀਆਂ ਗੱਲਾਂ ਜਿਹੜੀਆਂ ਦੱਸੀਆਂ, ਇਹ ਛੱਡ ਦੇ, ਫਿਰ ਤੈਨੂੰ ਭਜਨ ਦੱਸਿਆ ਜਾਏਗਾ। ਉਹ ਵੀ ਛੱਡ ਦਾਂਗੇ ਬਾਬਾ ਜੀ, ਤੁਸੀਂ ਭਜਨ ਤਾਂ ਪਹਿਲਾਂ ਦੱਸ ਦਿਓ। ਜ਼ਿਮੀਂਦਾਰ ਨਹੀਂ, ਕਹਿਣ ਲੱਗੇ ਜਿੰਨੀ ਦੇਰ ਬਦ ਪਰਹੇਜ਼ ਨਹੀਂ ਤਿਆਗੀ ਜਾਂਦੀ, ਦਵਾਈ ਫਾਇਦਾ ਨਹੀਂ ਕਰਿਆ ਕਰਦੀ। ਸੰਯਮ ਕਰਕੇ ਇਹ ਫਿਰ ਚਲਾ ਗਿਆ। ਫਿਰ ਦੋ ਚਾਰ ਦਫ਼ਾ ਆ ਕੇ ਇਹੋ ਜਿਹੇ ਵਚਨ ਕੀਤੇ, ਉਹ ਕਹਿਣ ਲੱਗੇ ਉਹ ਜਿਹੜੀਆਂ ਗੱਲਾਂ ਤੈਨੂੰ ਛੱਡਣ ਯੋਗ ਦੱਸੀਆਂ ਸੀਆਂ, ਨਿੰਦਣੀ ਗੱਲਾਂ ਛੱਡੀਆਂ, ਉਹ ਵੀ ਛੱਡ ਦਾਂਗੇ ਮਹਾਰਾਜ, ਆਪ ਕਿਰਪਾ ਕਰਕੇ ਭਜਨ ਤਾਂ ਦੱਸੋ। ਉਹਨਾਂ ਸੋਚਿਆ ਹੀ ਉਹਨਾਂ ਨੂੰ ਯੁਕਤੀ ਨਾਲ ਹਟਾਈ। ਇੱਕ ਦਫ਼ਾ ਮਹਾਤਮਾ ਇਕੱਲੇ ਰਹਿੰਦੇ ਸੀ, ਭਿਕਸ਼ਾ ਮੰਗ ਕੇ ਰੋਟੀ ਆ ਆਟਾ ਉਟਾ ਲਿਆਉਂਦੇ, ਆਪਣਾ ਹੱਥ ਪੈਰ ਪਿੱਛੇ ਬਣਾ ਕੇ ਖਾ ਪੀ ਲੈਣਾ ਪ੍ਰਾਣ ਦੀ ਰੱਖਿਆ ਵਾਸਤੇ। ਸੋ ਅੱਜ ਇੱਕ ਬਰਤਨ ਦੇ ਵਿੱਚ ਉਲੀ ਦਬਾ ਕੇ ਲੈ ਗਏ, ਉਹਦੇ ਦਰਵਾਜ਼ੇ ਮੂਹਰੇ ਸਤਨਾਮ ਦੀ ਸਦਾ ਆਵਾਜ਼ ਕੀਤੀ। ਉਹ ਆਟੇ ਦਾ ਬੁੱਕ ਭਰ ਕੇ ਲਿਆਇਆ, ਉਹਨਾਂ ਨੇ ਉਹ ਬਰਤਨ ਅੱਗੇ ਕਰਤਾ, ਬਰਤਨ ਵਿੱਚ ਉਸਨੇ ਨਿਗਾਹ ਮਾਰੀ ਤਾਂ ਲਿੱਦ ਪਈ ਹੋਈ ਹੈ। ਉਹ ਕਹਿਣ ਲੱਗੇ ਬਾਬਾ ਜੀ ਇਹ ਡੋਲ ਦੋ, ਫਿਰ ਮੈਂ ਆਟਾ ਪਾਊਂ। ਤੈਂ ਕੀ ਲੈਣਾ ਇਹਦੇ ਵਿੱਚ ਪਾ ਦੇ। ਨਹੀਂ ਮਹਾਰਾਜ, ਆਟਾ ਖਰਾਬ ਹੋ ਜਾਏਗਾ, ਲਿੱਦ ਵਿੱਚ ਆਟਾ ਪਿਆ, ਖਾਣ ਦੇ ਕੰਮ ਦਾ ਨਹੀਂ ਰਹਿੰਦਾ। ਕਹਿਣ ਲੱਗੇ ਤੂੰ ਇਸ ਗੱਲ ਦਾ ਖਿਆਲ ਨਾ ਕਰ, ਇਹਦੇ ਵਿੱਚ ਹੀ ਪਾ ਦੇ। ਮਹਾਰਾਜ ਅਸੀਂ ਗ੍ਰਸਤੀ ਲੋਕ ਹਾਂ, ਥੋੜਾ ਬਹੁਤਾ ਪੁੰਨ ਦਾਨ ਕਰਦੇ ਆਪਣੇ ਫਾਇਦੇ ਵਾਸਤੇ, ਅਗਰ ਇਹ ਕੰਮ ਨਾ ਆਇਆ ਸਾਡਾ ਪੁੰਨ ਵਿਅਰਥ ਜਾਏਗਾ। ਇਸ ਕਰਕੇ ਇਹਨੂੰ ਡੋਲੋ ਲਿੱਦ ਨੂੰ ਪਹਿਲਾਂ, ਫਿਰ ਮੈਂ ਇਹਦੇ ਵਿੱਚ ਆਟਾ ਪਾਊਂ। ਉਹ ਕਹਿਣਗੇ ਤੂੰ ਇਹਦਾ ਖਿਆਲ ਨਾ ਕਰ, ਪਾ ਦੇ ਇਹਦੇ ਵਿੱਚ। ਉਹਨੇ ਆਟਾ ਨਹੀਂ ਪਾਇਆ, ਮਹਾਤਮਾ ਨੇ ਲਿੱਦ ਨਾ ਡੋਲੀ, ਵਾਪਸ ਆ ਗਏ। ਕੁਛ ਦਿਨ ਤੋਂ ਬਾਅਦ ਫਿਰ ਜਾ ਕੇ ਕਹਿਣ ਲੱਗਾ, ਮਹਾਰਾਜ ਕਿਰਪਾ ਕਰੋ, ਭਜਨ ਦੱਸੋ ਕਿਵੇਂ ਕਰੀਦਾ, ਕਿਵੇਂ ਨਾਮ ਜਪੀਦਾ। ਕਹਿਣ ਲੱਗੇ ਉਹ ਗੱਲਾਂ ਜਿਹੜੀ ਤੈਨੂੰ ਦੱਸਿਆ ਸੀ, ਸ਼ਰਾਬ ਮਾਸ ਹੋਰ ਕਈ ਛੱਡੀਆਂ ਕਰਾਂ, ਮਹਾਰਾਜ ਉਹ ਵੀ ਛੱਡ ਦਾਂਗੇ। ਤੇ ਕਹਿਣ ਲੱਗੇ ਉਸ ਦਿਨ ਤਾਂ ਆਟਾ ਨਹੀਂ ਪਾਇਆ, ਹੁਣ ਮਹਾਰਾਜ ਆਟਾ ਮੈਂ ਕਿਵੇਂ ਪਾਇਆ? ਲਿੱਦ ਵਿੱਚ ਆਟਾ ਖਰਾਬ ਹੋ ਜਾਂਦਾ ਹੈ, ਖਾਣ ਦੇ ਕੰਮ ਦਾ ਨਹੀਂ ਹੁੰਦਾ। ਅਸੀਂ ਗ੍ਰਸਤੀ ਲੋਕ ਹਾਂ, ਜੋ ਕੁਛ ਥੋੜਾ ਬਹੁਤਾ ਪੁੰਨ ਦਾਨ ਕਰਦੇ ਹਾਂ, ਅੰਨ ਦਾ ਵਸਤਰ ਦਾ, ਕਿਸੇ ਵਸਤ ਦਾ, ਕਿਸੇ ਫਾਇਦੇ ਵਾਸਤੇ ਕਰਦੇ ਹਾਂ, ਪਰ ਇਹ ਆਟਾ ਲਿੱਦ ਚ ਪਿਆ ਕਿਸ ਕਿਸ ਕੰਮ ਦਾ ਰਹੇਗਾ? ਖਾਣ ਦੇ ਕੰਮ ਨਹੀਂ ਆਉਣਾ, ਕਿਸੇ ਕੰਮ ਨਹੀਂ ਆਉਣਾ, ਸਾਡਾ ਦਾਨ ਕੀਤਾ ਵਿਅਰਥ ਜਾਏਗਾ। ਮਹਾਤਮਾ ਕਹਿਣ ਲੱਗੇ ਭਾਈ ਤੇਰਾ ਇੱਕ ਮੁੱਠੀ ਆਟਾ ਦਾਨ, ਉਹ ਤਾਂ ਚਲਿਆ ਜੋ ਵਿਅਰਥ ਲਿੱਦ ਚ ਪਿਆ, ਭਲਾ ਸਾਡਾ ਉਪਦੇਸ਼ ਪਰਮੇਸ਼ਰ ਦਾ ਭਜਨ, ਜਿਸ ਨੂੰ ਪਾ ਕੇ ਸਾਰੇ ਦੁੱਖ ਨਿਵਿਰਤ ਹੋ ਜਾਂਦੇ ਹਨ, ਜਨਮ ਮਨ ਆਦਿ ਦੇ ਹੋਰ ਅਨੇਕਾਂ ਦੁੱਖ ਤਕਲੀਫਾਂ ਜਿਤਨੀਆਂ ਹਨ ਭਜਨ ਨੇ ਦੂਰ ਕਰਨੀਆਂ ਹਨ, ਉਹ ਅਸੀਂ ਤੇਰੇ ਮਨ ਰੂਪੀ ਬਰਤਨ ਚ ਉਤਨੀ ਦੇਰ ਤੱਕ ਕਿਵੇਂ ਪਾ ਦਈਏ, ਜਿੰਨੀ ਦੇਰ ਤੱਕ ਬੁਰੇ ਸੁਭਾਵਾਂ ਰੂਪੀ ਲਿੱਦ ਨੂੰ ਤੂੰ ਅੰਦਰੋਂ ਕੱਢਦਾ ਨਹੀਂ ਹੈ? ਇਹ ਨਹੀਂ ਹੈ ਬ੍ਰਹਮ ਗਿਆਨ ਸੰਦਾਨ ਨੇ, ਐਡਾ ਤਾਂ ਦਾਨ ਹੀ ਕੋਈ ਨੀ ਦੁਨੀਆਂ ਦੇ ਤਖਤੇ ਤੇ। ਸੋ ਇਸ ਤਰੀਕੇ ਦਾ ਇਹੀਆਂ ਗੱਲਾਂ ਕਈ ਦਫ਼ਾ ਸਤਿਗੁਰ ਕਰਦੇ ਚੱਲੇ। ਇਧਰ ਰਾਜਾ ਜਨਕ ਜੀ ਨੇ ਸੋ ਸੁਖਦੇਵ ਦੀ ਪ੍ਰੀਖਿਆ ਵਾਸਤੇ ਹੋਰ ਥੋੜਾ ਜਿਹਾ ਠਹਿਰਾਇਆ ਉਸਨੂੰ, ਉਹ ਘਬਰਾ ਕੇ ਤੁਰ ਚੱਲਿਆ। ਨਾਰਦ ਜੀ ਨੇ ਕਿਹਾ ਸੁਖਦੇਵ ਜੀ, ਰਾਜਾ ਜਨਕ ਜੀ ਬ੍ਰਹਮ ਗਿਆਨੀ ਹਨ, ਧੀਰ ਨਾਲ ਠਹਿਰੋ, ਤੁਹਾਨੂੰ ਵਕਤ ਮਿਲ ਜਾਏਗਾ, ਉਹਨਾਂ ਦਾ ਉਪਦੇਸ਼ ਤੁਹਾਨੂੰ ਫਲੀਭੂਤ ਹੋਏਗਾ। ਨਹੀਂ ਜੀ, ਉਹਨੂੰ ਪਤਾ ਹੀ ਕੀ ਹੈ, ਤਾਂ ਗ੍ਰਿਸ਼ਤੀ ਹੈ, ਫਿਰ ਸੰਸਾਰੀ ਹੈ, ਫਿਰ ਰਾਜਾ ਹੈ, ਰਾਜ ਕਾਜ ਵਿੱਚ ਇੰਨਾ ਮਸਤ ਹੈ, ਬ੍ਰਹਮ ਗਿਆਨ ਇੱਥੇ ਕਿੱਥੇ ਹੋ ਸਕਦਾ? ਯਾਨੀ ਨਾਰਦ ਜੀ ਦੇ ਸਮਝਾਉਣ ਦੇ ਬਾਵਜੂਦ ਵੀ ਉਸਨੇ ਨਾ ਮੰਨਿਆ। ਅਖੀਰ ਉਹਨਾਂ ਨੇ ਕਿਹਾ ਤੈਨੂੰ ਨੁਕਸਾਨ ਹੈ, ਤੂੰ ਗਲਤੀ ਕਰ ਰਹੀ ਹੈ, ਹੱਟ ਕਰਕੇ ਠਹਿਰੇ, ਤੈਨੂੰ ਫਾਇਦਾ ਹੋਵੇਗਾ। ਨਹੀਂ, ਮੰਨੀ ਨਹੀਂ ਗੱਲ। ਅਖੀਰ ਦਰਿਆ ਦੇ ਕਿਨਾਰੇ ਕਿਨਾਰੇ ਸੁਖਦੇਵ ਜਾ ਰਿਹਾ। ਨਾਰਦ ਜੀ ਨੇ ਸੋਚਿਆ ਇਹਨਾਂ ਦਾ ਬੜਾ ਨੁਕਸਾਨ ਹੋਇਆ, ਕਿਵੇਂ ਸਮਝਾਉਣਾ ਚਾਹੀਦਾ। ਨਾਰਦ ਜੀ ਨੂੰ ਦੇ ਅਲੋਪ ਕਰ ਲੈਣ ਦੀ, ਪ੍ਰਗਟ ਕਰ ਲੈਣ ਦੀ, ਦੇਹ ਨੂੰ ਬਦਲ ਲੈਣ ਦੀ ਸ਼ਕਤੀ ਹੈ। ਨਾਰਦ ਜੀ ਨੇ ਆਪਣਾ ਸਰੀਰ ਬਦਲ ਕੇ ਇੱਕ ਮਜ਼ਦੂਰ ਦੀ ਸ਼ਕਲ ਵਿੱਚ ਆ ਕੇ ਜਿਸ ਰਸਤੇ ਦਰਿਆ ਦੇ ਕਿਨਾਰੇ ਕਿਨਾਰੇ ਸੁਖਦੇਵ ਜਾ ਰਿਹਾ ਸੀ, ਉੱਥੇ ਮਿੱਟੀ ਦੀਆਂ ਟੋਕਰੀਆਂ ਭਰ ਭਰ ਕੇ ਦਰਿਆ ਵਿੱਚ ਸਿੱਟਣੀਆਂ ਸ਼ੁਰੂ ਕਰ ਦਿੱਤੀਆਂ। ਸਾਹਮਣੇ ਸੁਖਦੇਵ ਦੇਖ ਰਿਹਾ ਹੈ ਵੀ ਇੱਕ ਮਜ਼ਦੂਰ ਇਕੱਲਾ ਕੀ ਕਰ ਰਿਹਾ ਹੈ ਇਹ ਜੇ ਥਾਂ। ਨੇੜੇ ਆ ਕੇ ਕਹਿਣ ਲੱਗਾ, ਅਰੇ ਮਜ਼ਦੂਰ ਕਿਆ ਕਰਤੇ ਹੋ? ਯਾਨੀ ਸੁਖਦੇਵ ਨੇ ਕਿਹਾ, ਨਾਰਦ ਮਜ਼ਦੂਰ ਦੀ ਸ਼ਕਲ ਵਿੱਚ ਸੀ। ਅੱਗੋਂ ਨਾਰਦ ਜੀ ਕਹਿਣ ਲੱਗੇ, ਮਹਾਰਾਜ ਮੈਂ ਦਰਿਆ ਤੋਂ ਪਾਰ ਹੋਣਾ ਹੈ, ਇਹ ਪੁੱਲ ਬੰਨ ਰਿਹਾ। ਕਿਉਂ? ਬੜਾ ਬੇਵਕੂਫ ਹੈ, ਬੜਾ ਮੂਰਖ ਹੈ, ਇਹਨੂੰ ਪੁੱਲ ਕਿਵੇਂ ਬੱਝ ਜੂਗਾ? ਤੇਰੀ ਤਾਂ ਤੇਰਾ ਪਰਿਸ਼ਰਮੀ ਫਜ਼ੂਲ ਹੈ, ਤੇਰੀ ਤਾਂ ਖੇਚਲੀ ਵਿਅਰਥ ਹੈ। ਜਿੰਨੀਆਂ ਪੰਜ ਸੱਤ ਦਸ ਵੀਹ ਟੋਕਰੀਆਂ ਮਿੱਟੀ ਦੀਆਂ ਰੁੜ ਗਈਆਂ ਪਾਣੀ, ਪੁੱਲ ਕਿਵੇਂ ਬੰਨੇ? ਪੁੱਲ ਨਾ ਬੱਝੇ ਤੂੰ ਪਾਰ ਕਿਵੇਂ ਬੱਝੇਗਾ? ਇੰਨੀ ਗੱਲ ਹੀ ਕਹਾਉਣੀ ਸੀ। ਨਾਰਦ ਜੀ ਨੇ ਉਹ ਟੋਕਰੀ ਦਰਿਆ ਵਿੱਚ ਫੈਂਕ ਦਿੱਤੀ, ਅਸਲੀ ਆਪਣੇ ਨਾਰਦ ਸਰੂਪ ਦੇ ਸਾਹਮਣੇ ਖੜਾ। ਕਹਿਣ ਲੱਗਾ, ਸੁਖਦੇਵ ਜੀ ਮੈਂ ਤਾਂ ਥੋੜਾ ਜਿਹਾ ਮੂਰਖ ਹਾਂ, ਤੁਸੀਂ ਮੇਰੇ ਤੋਂ ਬਹੁਤ ਜ਼ਿਆਦਾ ਮੂਰਖ ਹੋ। ਮੇਰੀਆਂ ਤਾਂ ਪੰਜ ਸੱਤ ਦਸ ਟੋਕਰੀਆਂ ਮਿੱਟੀ ਦੀਆਂ, ਕੁਛ ਨਹੀਂ ਗਿਆ। ਤੇਰੀਆਂ 6 ਕਲਾ ਵੈਰਾਗ ਦੀਆਂ ਨਸ਼ਟ ਹੋ ਗਈਆਂ ਰਾਜੇ ਜਨਕ ਤੇ ਕੁਤਰਕ ਪੈਦਾ ਕਰਨ ਕਰਕੇ। ਰਾਜਾ ਜਨਕੀ ਬਣ ਗਏ, ਉਪਲੀ ਕਿਰਿਆ ਦੇ ਕੇ ਤੂੰ ਸਮਝ ਬੈਠਾ ਕੁਛ ਮੇਰਾ ਕੁਛ ਨਹੀਂ ਹੈ। 6 ਕਲਾ ਵੈਰਾਗ ਨੇ, 1 ਕਲਾ ਵੈਰਾਗ ਦੀ ਬੜੀ ਕਠਿਨ ਤਪੱਸਿਆ ਨਾਲ ਕਿਤੇ ਜਾ ਕੇ ਪ੍ਰਾਪਤ ਹੁੰਦੀ ਹੈ। ਕਿੰਨਾ ਘਾਟਾ ਪਿਆ ਤੈਨੂੰ, ਮੈਂ ਜ਼ਿਆਦਾ ਮੂਰਖ ਹਾਂ, ਤੂੰ ਬਹੁਤ ਜ਼ਿਆਦਾ ਮੂਰਖ। ਫਿਰ ਸਮਝਾਇਆ, ਫਿਰ ਚੱਲ ਉੱਥੇ, ਫਿਰ ਉੱਥੇ ਚਲਾ ਗਿਆ। ਇਸ ਤਰੀਕੇ ਸਿਰ ਖੈਰ ਉੱਥੇ ਪਹੁੰਚ ਕੇ ਫਿਰ ਦਰਬਾਰ ਨੂੰ ਕਹਿੰਦਾ, ਬੋਲੋ ਰਾਜਾ ਜੀ ਨੂੰ। ਫਿਰ ਰਾਜਾ ਜੀ ਨੇ ਫਿਰ ਕਿਹਾ, ਬੁਲਾ ਲਿਆ ਉਹਨੂੰ, ਕਹਿ ਦੋ ਆਪਣਾ ਤੂੰਬੀ ਆਸਣ ਡਿਉਢੀ ਵਿੱਚ ਰੱਖਿਆ, ਹੁਣ ਆ ਜਾ। ਡਿਉਢੀ ਵਿੱਚ ਤੂੰਬੀ ਆਸਣ ਰੱਖਿਆ ਹੈ, ਜਿੱਥੇ ਰਾਜਾ ਜੀ ਕੁਛ ਲਿਖਣ ਪੜ੍ਹਨ ਦਾ ਆਪਣਾ ਵਿਵਹਾਰ ਕਰ ਰਹੇ ਸੀ, ਉੱਥੇ ਦਰਵਾਜ਼ੇ ਮੁਹਰੇ ਆ ਕੇ ਨਮਸਕਾਰ ਕਰਕੇ ਖੜ ਗਏ, ਕਿਉਂਕਿ ਭਿਖੂ ਬਣ ਕੇ ਆਇਆ ਸੀ। ਲੇਕਿਨ ਰਾਜਾ ਜਨਕ ਜੀ ਜਾਣ ਕੇ ਉੱਧਰ ਤੱਕਿਆ ਹੀ ਨਹੀਂ, ਆਪਣਾ ਕੰਮ ਕਰੀ ਜਾਂਦੇ, ਫਿਰ ਚੁੱਪ ਜੀ ਗਿੱਟੀਆਂ ਗਿਣੀਆਂ ਸ਼ੁਰੂ ਕਰਨੀਆਂ। ਅਸਚਰਜ ਬਾਤ ਹੈ, ਇਹ ਤਾਂ ਮਾਇਆ ਮੈਂ ਖੱਚਤ ਹੈ, ਇਹਨੂੰ ਇਹ ਨਹੀਂ ਪਤਾ ਕਿ ਫਕੀਰ ਪਾਸ ਖੜਾ ਹੈ, ਹੋਰ ਤਾਂ ਕੀ ਨੇੜੇ ਖੜਾ ਨਹੀਂ ਦਿੰਦਾ ਹੈ, ਇੰਨਾ ਮਾਇਆ ਵਿੱਚ ਖੱਚਤ। ਇੰਨੀ ਗਿੱਟੀਆਂ ਗਿਣੀ ਗਿਆ, ਅਖੀਰ ਰਾਜਾ ਜਨਕ ਜੀ ਨੇ ਐਸੀ ਖੇਲ ਵਰਤਾਈ, ਉਸ ਡਿਉੜੀ ਵਿੱਚ ਅੱਗ ਲੱਗ ਗਈ, ਜਿੱਥੇ ਲੱਖਾਂ ਦਾ ਸਮਾਨ ਪਿਆ ਸੀ ਉਹਨਾਂ ਦਾ, ਤੂੰਬੀ ਆਸਣ ਪਿਆ ਸੀ, ਸੁਖਦੇਵ ਜੀ ਦਾ ਵੀ ਉੱਥੇ ਆ ਕੇ ਨੌਕਰੇ ਨੇ ਦਰਬਾਰ ਅਰਜ ਕਰਦਾ, ਨਿੱਠੇ ਨਿੱਠੇ ਸਰਕਾਰ ਡਿਉੜੀ ਨੂੰ ਅੱਗ ਲੱਗ ਗਈ, ਜਿਸ ਡਿਉੜੀ ਵਿੱਚ ਸਵਾਮੀ ਜੀ ਤੂੰਬੀ ਆਸਣ ਪਿਆ ਉਸਨੂੰ ਅੱਗ ਲੱਗ ਗਈ, ਕੀ ਹੁਕਮ? ਰਾਜਾ ਜਨਕ ਜੀ ਨੇ ਸੁਣੀ ਨਹੀਂ, ਫਿਰ ਦੌੜ ਗਿਆ, ਜ਼ਿਆਦਾ ਭੜਕੁੱਠੀ ਅੱਗ, ਫਿਰ ਦੌੜ ਗਿਆ, ਮਹਾਰਾਜ ਅੱਗ ਬਹੁਤ ਜ਼ਿਆਦਾ ਭੜਕੁੱਠੀ ਉਸ ਡਿਉੜੀ ਵਿੱਚ, ਜਿਸ ਵਿੱਚ ਸਵਾਮੀ ਜੀ ਤੂੰਬੀ ਆਸਣ ਪਏ, ਜੋ ਸੁਣਿਆ ਮੇਰਾ ਤੂੰਬੀ ਆਸਣ ਪਿਆ, ਉੱਥੇ ਦੌੜ ਕੇ ਆਪਣਾ ਚੱਕਣ ਵਾਸਤੇ ਚਲੇ ਗਏ, ਤੂੰਬੀ ਆਸਣ ਆਪਣਾ ਉੱਥੋਂ ਚੱਕ ਲਿਆਂਦਾ, ਫਿਰ ਆ ਕੇ ਖੜ ਗਏ। ਲੇਕਿਨ ਉੱਧਰ ਉਹਨਾਂ ਜਿਉਂ ਤਿਉਂ ਕਰਕੇ ਬਜਾਰਤੀ ਉਹਨਾਂ ਆਪਣਾ ਫਰਜ਼ ਸੀ ਮੁਲਾਜ਼ਮਾਂ ਦਾ। ਫਿਰ ਕੁਝ ਦੇਰ ਤੋਂ ਬਾਅਦ ਕਹਿੰਦਾ, ਮਹਾਰਾਜ ਮੈਂ ਬੜੀ ਦੇਰ ਦਾ ਖੜਾ ਹੋਇਆ, ਕਿਰਪਾ ਕਰੋ ਮੈਨੂੰ ਉਪਦੇਸ਼ ਕਰੋ। ਅੱਗੋਂ ਰਾਜਾ ਜਨਕ ਜੀ ਕਹਿੰਦੇ, ਸਵਾਮੀ ਜੀ ਤੁਹਾਡਾ ਚਿੱਤ ਅਜੇ ਤੱਕ ਮਾਇਆ ਵਿੱਚ ਖੱਚਤ ਹੈ, ਉਪਦੇਸ਼ ਦੇ ਲਾਇਕ ਨਹੀਂ। ਹੈਰਾਨ ਹੋ ਗਏ, ਕਹਿੰਦੇ ਮੇਰੇ ਪਾਸ ਕੀ ਮਾਇਆ? ਕੁੜਤਾ ਮੈਂ ਨਹੀਂ ਕਦੇ ਪਾਇਆ, ਸਿਰ ਤੇ ਪੱਗ ਮੈਂ ਕਦੇ ਨਹੀਂ ਬੰਨੀ, ਪੈਰੀ ਜੁੱਤਾ ਮੈਂ ਕਦੇ ਨਹੀਂ ਪਾਇਆ, ਇੱਕ ਕਪੀਨ ਮਾਤਰ ਲੰਗੋਟੀ ਹੈ ਮੇਰੇ, 100 ਟਾਕੀ ਵਾਲੀ ਇੱਕ ਕੰਬਲ ਹੈ ਤੇ 2 ਤੇਲੇ ਦੀ ਤੁੰਬੀ ਹੈ, ਮੇਰੇ ਪਾਸ ਮਾਇਆ ਕਿਹੜੀ? ਕਹਿੰਦੇ ਜਿਤਨੀ ਜਿਸਦੇ ਪਾਸ ਹੈ, ਅਗਰ ਉਸਦੇ ਵਿੱਚ ਉਹਦਾ ਮਨ ਖੱਚਤ ਹੈ, ਉਹ ਖੱਚਤ ਹੈ, ਫਿਰ ਅਟੈਚਮੈਂਟ ਹੈ। ਦੇਖ ਸਾਡੇ ਲੱਖਾਂ ਰੁਪਏ ਦਾ ਸਮਾਨ ਫੁੱਕ ਗਿਆ, ਮੈਂ ਕੋਈ ਪਰਵਾਹ ਨਹੀਂ ਕੀਤੀ, ਤੂੰ ਵੀ ਔਰ ਆਸਣ ਵਾਸਤੇ ਦੌੜਿਆ ਗਿਆ, ਤਾਂ ਤੇਰਾ ਮਨ ਉਹਦੇ ਵਿੱਚ ਖੱਚਤ ਹੀ ਹੋਇਆ ਨਾ, ਪਤਾ ਹੀ ਗਿਆ ਨਹੀਂ ਤੈਨੂੰ ਕੀ ਫੁੱਕ ਜਾਂਦਾ ਔਰ ਮਿਲ ਜਾਂਦਾ। ਸੋ ਤੂੰ ਮੇਰੀ ਬਾਬਤ ਗਿੱਟੀਆਂ ਗਿਣਦਾ ਸੀ ਵੀ ਇਹਦਾ ਮਨਮਾਇਆ 'ਚ ਖੱਚਤ ਹੈ, ਇਹਨੂੰ ਬ੍ਰਹਮ ਗਿਆਨ ਕੈਸੇ ਹੋ ਸਕਦਾ ਹੈ, ਜ਼ਰਾ ਵਿਚਾਰ ਕਰਕੇ ਦੇ। ਖੈਰ ਉਸ ਮੌਕੇ ਬਚਨ ਸੁਣ ਕੇ ਸੁਖਦੇਵ ਨੂੰ ਸ਼ਰਮ ਆਈ, ਖੈਰ ਫਿਰ ਅੱਗੇ ਲੈ ਗਏ, ਇੱਕ ਸ਼ਰਤ ਰੱਖੀ ਸੁਖਦੇਵ ਜੀ ਨੂੰ, ਆਪ ਨੂੰ ਉਪਦੇਸ਼ ਫਿਰ ਕੀਤਾ ਜਾਏਗਾ, ਪਹਿਲਾਂ ਇੱਕ ਚੱਕਰ ਮਾਰ ਗਿਆ ਸ਼ਹਿਰ ਦੇ ਵਿੱਚ। ਚੱਕਰ ਕਿਵੇਂ ਮਾਰਨੇ? ਹੱਥ ਦੇ ਉੱਪਰ ਥਾਲੀ ਰੱਖ ਦਿੱਤੀ, ਉਹ ਪਾਣੀ ਦੀ ਪਰਤ, ਪਿੱਛੇ ਨੰਗੀ ਤਲਵਾਰ ਦਾ ਪਹਿਰੇਦਾਰ, ਸਾਰੇ ਸ਼ਹਿਰ ਦੇ ਥਾਂ ਥਾਂ ਇੱਧਰ ਉੱਧਰ ਸੜਕਾਂ ਦੇ ਜਲਸੇ ਮੁਜਰੇ ਰਾਗਰਨ ਹੋਣੇ ਸ਼ੁਰੂ ਹੋ ਗਏ। ਹੁਕਮ ਕਰ ਦਿੱਤਾ ਵਜ਼ੀਰ ਨੂੰ, ਕਹਿਣਗੇ ਜਿਸ ਵਕਤ ਤੁਸੀਂ ਬਿਨਾਂ ਪਾਣੀ ਡੁੱਲੇ, ਇੱਕ ਰੰਚਕ ਮਾਤਰ ਪਾਣੀ ਨੂੰ ਡੁੱਲੇ ਵਾਪਸ ਆਉਂਗੇ, ਫਿਰ ਤੁਹਾਨੂੰ ਉਪਦੇਸ਼ ਹੋਏਗਾ। ਥਾਲੀ ਹੱਥਾਂ ਤੇ ਸੁਖਦੇਵ ਦੇ, ਪਿੱਛੇ ਤਲਵਾਰ ਵਾਲਾ ਪਹਿਰੇਦਾਰ ਹੈ, ਉਹਨੂੰ ਹੁਕਮ ਕਰ ਦਿੱਤਾ, ਅਗਰ ਪਾਣੀ ਗਿਰ ਗਿਆ ਇਹ ਤਾਂ ਸਿਰ ਕਤਲ ਕਰ ਲੈਣਾ। ਜਾ ਰਿਹਾ ਉਹਨੂੰ ਵੀ ਇਹ ਆਰਡਰ ਦਾ ਪਤਾ, ਹੌਲੀ ਹੌਲੀ ਕਦਮ ਉਠਾਉਂਦਾ, ਥਾਲੀ ਤੋਂ ਇੱਧਰ ਇੱਧਰ ਨਿਗਾਹ ਨਹੀਂ ਜਾਣ ਦਿੰਦਾ, ਐਸਾ ਹੋਵੇ ਕਿਤੇ ਡੋਲ ਜਾਵੇ ਥਾਲੀ, ਪਾਣੀ ਡੁੱਲ ਜਾਵੇ, ਮੇਰਾ ਸਿਰ ਕਲਮ ਹੋ ਜਾਏਗਾ। ਸਾਰੇ ਸ਼ਹਿਰ ਵਿੱਚ ਫਿਰ ਕੇ ਆ ਗਿਆ, ਹਾਂ ਫਿਰ ਆਏ ਹਮਾਰਾ ਕੀ ਹੋ ਰਿਹਾ ਸੀ ਸ਼ਹਿਰ ਦੇ ਵਿੱਚ? ਹਾਂਜੀ ਮੈਨੂੰ ਤਾਂ ਕੁਛ ਪਤਾ ਨਹੀਂ। ਪਹਿਰੇਦਾਰ ਨੂੰ ਪੁੱਛਿਆ, ਸਰਕਾਰ ਥਾਂ ਥਾਂ ਇੱਧਰ ਉੱਧਰ ਰਾਗ ਰੰਗ ਜਨਸੇ ਗੁਜਰੇ, ਬਹੁਤ ਕੁਛ ਹੋ ਰਿਹਾ ਸੀ। ਕਹਿੰਦੇ ਸਵਾਮੀ ਜੀ ਆਪ ਝੂਠ ਬੋਲਦੇ, ਪਹਿਰੇਦਾਰ ਝੂਠ ਬੋਲਦਾ। ਮਹਾਰਾਜ ਮੈਂ ਕਿਸ ਵਕਤ ਦੇਖ ਸਕਦਾ ਸੀ ਹੁੰਦਾ ਹੋਣਾ? ਮੇਰਾ ਤਾਂ ਖਿਆਲ ਥਾਲੀ ਵਿੱਚ ਸੀ, ਐਸਾ ਨਾ ਹੋਵੇ ਪਾਣੀ ਥਾਲੀ ਡੁੱਲ ਜਾਏ, ਪਾਣੀ ਡੁੱਲ ਜਾਏ, ਮੇਰਾ ਸਿਰ ਕਲਮ ਹੋ ਜਾਵੇ। ਮੇਰੇ ਸਿਰ ਵਿੱਚ ਤਾਂ ਇਹ ਪੈ ਬੈਠਾ, ਮੇਰੇ ਦਿਮਾਗ ਦੇ ਵਿੱਚ ਤਾਂ ਮੈਂ ਕੈਸੇ ਇੱਧਰ ਦੇਖ ਸਕਦਾ ਸੀ ਹੁੰਦਾ ਹੋਣਾ ਸਰ? ਕਹਿਣ ਲੱਗੇ ਦਰਅਸਲ ਇਸੀ ਤਰ੍ਹਾਂ ਹੈ, ਆਹ ਸਾਡਾ ਸਾਜੋ ਸਮਾਨ ਦੇਖ ਕੇ ਤੇਰੇ ਚਿੱਤ ਵਿੱਚ ਕਲਪਨਾ ਹੋਈ ਵੀ ਕਮੀ ਇਹ ਖੱਚਤੀ, ਲੇਕਿਨ ਅਸੀਂ ਹਰ ਵਕਤ ਮੌਤ ਨੂੰ ਯਾਦ ਰੱਖਦੇ ਹਾਂ, ਉਸ ਵਕਤ ਨੂੰ ਯਾਦ ਰੱਖਦੇ ਹਾਂ, ਇਹਨੂੰ ਤਾਂ ਸਿਰਫ ਇੱਕ ਠਾਠਾ ਬਾਗਾ ਸੁਪਨੇ ਦੀ ਨਹੀਂ ਜਾਣਦੇ, ਸਾਡੇ ਚਿੱਤ ਵਿੱਚ ਰੰਚਕ ਮਾਤਰ ਇਹਦਾ ਪਕੜਨੀ ਅਟੈਚਮੈਂਟ ਨਹੀਂ ਹੈ। ਸੋ ਜਿਹੜਾ ਸਾਧ ਮੌਤ ਨੂੰ ਯਾਦ ਰੱਖਦਾ ਹੈ ਉਹਦੇ ਮਨ ਤੋਂ ਮਾਇਆ ਲੈ ਜਾਂਦੀ ਹੈ, ਮਨ ਤੋਂ ਮਾਇਆ ਲਈ ਉਹਦੇ ਮਨ ਤੇ ਪ੍ਰਭੂ ਦਾ ਨਾਮ ਪ੍ਰਭੂ ਦਾ ਨਿਵਾਸ ਹੋ ਜਾਂਦਾ ਹੈ। ਅਤੇ ਮੌਤ ਨੂੰ ਯਾਦ ਰੱਖਣਾ ਇੱਕ ਰੱਬ ਨੂੰ ਯਾਦ ਰੱਖਣ ਦੀ ਕੁੰਜੀ। ਹਾਂਜੀ, ਉਹ ਪ੍ਰੇਮੀ ਨੂੰ ਗੁਰੂ ਜੀ ਕੁਛ ਦਿਨ ਸੱਚਾ ਤੈਨੂੰ ਕਿੱਥੋਂ ਵੈਰਾਗ ਲੱਗਿਆ, ਉਸਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਸ਼ਾਮ ਦੇ ਵਕਤ ਦੇ ਦੀਵਾਨ ਵਿੱਚ ਇੱਕ ਦਿਨ ਵਿਚਾਰ ਚੱਲ ਰਹੀ ਸੀ, ਅਜੀਬ ਕਾਲ ਦੀ ਚਪੀਣੀ ਹੈ, ਕਾਲ ਨੇ ਕਿਸੇ ਨੂੰ ਨਹੀਂ ਛੱਡਣਾ, ਉਸ ਤੋਂ ਬਾਅਦ ਇਹਦੇ ਕੀਤੇ ਕਰਮਾਂ ਦਾ ਫਲ ਇਸ ਨੂੰ ਮਿਲਣਾ ਹੈ। ਸੋ ਫਿਰ ਕਾਲ ਕਿਹੋ ਜਿਹਾ, ਨਹਿ ਬਾਲਕ ਨਹਿ ਜੋਬਨ ਨਹਿ ਬਿਰਦੀ ਕੁਛ ਬੰਦ, ਕੋਈ ਵੇਲਾ ਨਾ ਬੂਝੇ ਜੋ ਆਇਆ ਪਰੇ ਜੰਫਨ, ਬੱਚਾ ਜਵਾਨ ਬੁੱਢੇ ਕਿਸ ਦਾ ਲਿਹਾਜ਼ ਨਹੀਂ ਕਰਦਾ, ਪਤਾ ਨਹੀਂ ਕਿਹੜੇ ਵੇਲੇ ਆ ਜਾਏ। ਨਹਿ ਬਾਲਕ ਨਹਿ ਜੋਬਨ ਮੈਂ ਬਿਰਦੀ ਕੁਛ ਬੰਦ ਮੈਂ ਬਾਲਕ ਨਹੀਂ ਮੈਂ ਬਾਲਕ ਨਹੀਂ ਜੋ ਲਿਹਾਜ਼ ਨਹੀਂ ਕਰਦੀ। ਕਈ ਮਾਤਾ ਦੇ ਉਦਰ ਵਿੱਚ ਮਰ ਜਾਂਦੇ, ਕਈ ਜੰਮੇ ਵੇਲੇ ਮਰ ਜਾਂਦੇ, ਕੋਈ ਕੁਛ ਦਿਨਾਂ ਦੇ ਹੋ ਕੇ, ਕੋਈ ਕੁਛ ਮਹੀਨਿਆਂ ਦੇ, ਕੋਈ ਬਚਪਨ ਵਿੱਚ, ਕੋਈ ਜਵਾਨੀ ਵਿੱਚ, ਬੁਢਾਪੇ ਤੋਂ ਬਾਅਦ ਤੋਂ ਕੋਈ ਮੌਤ ਉਂਗਰੀ ਨਹੀਂ ਹੈ ਨਾ। ਸੋ ਇਸੀ ਤਰ੍ਹਾਂ ਪਤਾ ਨੀ ਕਿਹੜੇ ਵੇਲੇ ਮੌਤ ਆ ਜੇ। ਉਸ ਦਿਨ ਤੋਂ ਮੇਰੇ ਚਿੱਤ ਵਿੱਚ ਇਹ ਖਿਆਲ ਆਇਆ, ਵੈਰਾਗ ਆ ਗਿਆ, ਮੈਨਾਂ ਅੱਗੇ ਵਾਸਤੇ ਕੁਛ ਨਾ ਕੁਛ ਕਰ ਲੈਣਾ ਚਾਹੀਦਾ, ਕੀ ਪਤਾ ਕਿਸ ਵੇਲੇ ਆ ਜੇ, ਇਹਦਾ ਵਕਤ ਵੇਲਾ ਤਾਂ ਕੋਈ ਹੈ ਨੀ। ਇਉਂ ਮੈਂ ਰੋਜ਼ ਆਉਣਾ ਸ਼ੁਰੂ ਕਰ ਦਿੱਤਾ ਹਜ਼ੂਰ ਦੇ ਦਰਬਾਰ ਵਿੱਚ ਅੰਮ੍ਰਿਤ ਵੇਲੇ ਵੀ। ਫਿਰ ਇਸ ਤੋਂ ਪੱਕੀ ਦਿੱਤਾ ਕਿ ਮੈਨੂੰ ਇੱਕ ਦਿਨ ਮੈਂ ਆਪਣੀ ਮਾਤਾ ਨੂੰ ਕਿਹਾ, ਮਾਤਾ ਜੀ ਪ੍ਰਸ਼ਾਦਾ ਜਲਦੀ ਤਿਆਰ ਕਰੋ। ਉਹ ਕਹਿੰਦੀ ਜੇ ਜਲਦੀ ਪ੍ਰਸ਼ਾਦਾ ਚਾਹੁੰਦਾ ਤੂੰ ਅੱਗ ਮਚਾਲਾ ਚੁੱਲ੍ਹੇ ਵਿੱਚ, ਮੈਂ ਆਟਾ ਗੁੰਨ ਲੈਣੀ। ਅੱਧਾ ਵਕਤ ਲੱਗਿਆ, ਉਸਨੇ ਆਟਾ ਗੁੰਨਣਾ ਸ਼ੁਰੂ ਕਰ ਦਿੱਤਾ। ਮੈਂ ਮੋਟੀਆਂ ਮੋਟੀਆਂ ਲੱਕੜਾਂ ਡਾ ਕੇ ਤੀਲੀ ਘਸਾ ਕੇ ਲਾਉਣਾ ਲੱਗਦੀ ਨੀ, ਆਟਾ ਗੁੰਨ ਲਿਆ। ਮੇਰੀ ਮਾਤਾ ਨੇ ਲੇਕਿਨ ਅੱਗ ਨਹੀਂ ਮਛਕੀ, ਮੇਰੇ ਵੱਲ ਤੱਕ ਕੇ ਕਹਿਣ ਲੱਗੀ, ਤੇਰਾ ਅੱਗ ਮਚਾਉਣ ਦਾ ਤਰੀਕਾ ਗਲਤ ਹੈ। ਪਹਿਲੇ ਮੋਟੀਆਂ ਲੱਕੜਾਂ ਨਹੀਂ ਅੱਗ ਲੱਗਦੀ ਹੁੰਦੀ, ਪਹਿਲੇ ਬਰੀਕ ਡਕਿਆਉਣ ਲੱਗਦੀ ਹੈ। ਫਿਰ ਮੈਂ ਬਰੀਕ ਬਰੀਕ ਡੱਕੇ ਇਕੱਠੇ ਕਰਕੇ ਉਹਨੂੰ ਤੀਲੀ ਘਸਾ ਕੇ ਲਗਾਈ, ਚੱਟ ਲੱਗ ਗਈ, ਫਿਰ ਮੋਟੀਆਂ ਲਗਾਈਆਂ ਉਹਨੂੰ ਲੱਗ ਗਈ। ਉਸ ਵਕਤ ਤੇ ਮੈਨੂੰ ਜ਼ਿਆਦਾ ਦ੍ਰਿੜਤਾ ਹੋਈ, ਦੇਖ ਮਨਾ ਜਿਵੇਂ ਮੋਟੀਆਂ ਲੱਕੜਾਂ ਨੂੰ ਅੱਗ ਪਿੱਛੋਂ ਲੱਗੀ, ਬਰੀਕ ਡੱਕਿਆਂ ਨੂੰ ਪਹਿਲਾਂ ਲੱਗ ਗਈ। ਮੌਤ ਸਭ ਦੇ ਸਿਰ ਤੇ ਖੜੀ ਹੋਈ ਹੈ, ਐਸਾ ਨਾ ਹੋਵੇ ਤੈਨੂੰ ਨਿਆਣੇ ਜੇ ਬੱਚੇ ਨੂੰ ਪਹਿਲਾਂ ਗ੍ਰਸ ਲਵੇ, ਤਾਂ ਤੇ ਜੋ ਕੁਛ ਹੋ ਜੇ ਉਹੀ ਗਨੀਮਤ ਹੈ। ਜਦ ਇਹੋ ਜਿਹਾ ਉਸਦਾ ਨਿਆਣੇ ਵਿਰਾਗ ਮਈ ਬਚਨ ਸੁਣੇ ਗੁਰੂ ਬਾਬਾ ਜੀ ਨੇ, ਉਸ ਪ੍ਰਤੀ ਇੱਕ ਉਪਦੇਸ਼ ਕਰਕੇ ਸਮਝਾਇਆ।
ਕੋਈ ਰੋਜ਼ ਦਾ ਪੁਰਾਣਾ ਆਇਆ ਜੱਗ ਦਾਵੇ ਬੰਨੇ ਮੁਸਲਮਾਨ, ਕੋਈ ਰੋਜ਼ ਦਾ ਪੁਰਾਣਾ ਆਇਆ ਦਾਵੇ ਬੰਨੇ ਮੁਸਲਮਾਨ, ਮੇਰੇ ਪਿਆਰੇ ਬਈ ਦਾਵੇ ਬੰਨੇ
ਮੋਹਿਤ ਕਾ ਪਾਹੁਣਾ ਕਾਜ ਸਵਾਰਨ ਹਾਰ। ਮਾਇਆ ਕਾਮ ਵਿਆਪਿਆ ਸਮਝੇ ਨਹੀਂ ਗਵਾਰ, ਉਸ ਚਲਿਆ ਪਛਤਾਇਆ ਜਾਂ ਪੜਿਆ ਵਸ ਜੰਦਾਰ। ਅੰਧੇ ਤੂੰ ਬੈਠਾ ਕੰਧੀ ਪਾਏ, ਜੇ ਹੋਵੀ ਪੂਰਵ ਲਿਖਿਆ ਤਾਂ ਗੁਰ ਕਾ ਬਚਨ ਕੁਮਾਰ। ਹਰੀ ਨਾਹੀ ਨੇ ਡਡਰੀ ਪੱਕੀ ਵੜਨ ਹਾਰ, ਲੈ ਲੈ ਦਾਤ ਪਹੁੰਚਿਆ ਲਾਵੇ ਕਰ ਤਿਆਰ। ਜਾਂ ਹੁਆ ਹੁਕਮ ਕਿਰਸਾਨ ਦਾ, ਤਾਲੂ ਮਣੀ ਰੱਖੇ ਤਾਰ, ਪਹਿਲਾ ਪਹਿਰ ਧੰਦੇ ਗਿਆ ਦੂਜੇ ਪਰਸ ਹੋਇਆ। ਤੀਜੇ ਚਾਕ ਚਖਾਇਆ ਚੌਥੇ ਭੋਰ ਪਿਆ, ਕਬੂ ਚਿਤਨ ਆਇਓ ਜਿਨ ਜੀਓ ਪਿੰਡ ਦੀਆ। ਸਾਧ ਸੰਗਤ ਕੋ ਵਾਰਿਆ ਜੀਓ ਕੀਆ ਕੁਰਬਾਨ, ਜਿਸ ਤੇ ਸੋਝੀ ਮਨ ਪਈ ਹਰ ਮਿਲਿਆ ਪੁਰਖ ਸੁਜਾਨ, ਨਾਨਕ ਡਿੱਠਾ ਸਦਾ ਨਾਲ ਹਰ ਅੰਤਰਯਾਮੀ ਜਾਨ। ਇਹ ਸ਼ਬਦ ਦੁਆਰਾ ਉਸਨੂੰ ਸਿਕਸ਼ਾ ਦਿੱਤੀ, ਨਾਲ ਦੀ ਨਾਲ ਉਸਨੂੰ ਹੁਕਮ ਕੀਤਾ ਜਿਸ ਦੇ ਚਿੱਤ ਵਿੱਚ ਮੌਤ ਯਾਦ ਕਾਰਨ ਵੈਰਾਗ ਹੈ, ਉਹ ਚਾਹੁੰਦਾ ਹੈ ਮੈਂ ਕਿਸੇ ਵਕਤੀ ਪਰਮੇਸ਼ਰ ਦੇ ਨਾਮ ਨੂੰ ਨਾ ਭੁਲਾਵਾਂ। ਉਸਨੂੰ ਸਿਮਰਨ ਸਵਾਰ ਸਾਹਿਬ ਦਮ ਦਮ ਸਿਮਰਨ ਕਰਨ ਦੀ ਸਿਕਸ਼ਾ ਦਿੱਤੀ ਕਿ ਜਿੱਥੇ ਸਤਸੰਗ ਕਰਦੇ ਦੋ ਵੇਲੇ ਉੱਥੇ ਦਮ ਦਮ ਨਾਮ ਦਾ ਸਿਮਰਨ ਵੀ ਕਰਿਆ ਕਰ, ਇੱਕ ਦਮ ਵੀ ਖਾਲੀ ਨਾ ਜਾਣ ਦੇ, ਦਮ ਦਮ ਨਾਮ ਸੰਭਾਲਦਾ ਦਮ ਨਾ ਬਿਰਥਾ ਜਾ। ਦਮ ਦੀ ਮਸ਼ੀਨੀ ਹਰ ਅੰਦਰ ਚੱਲ ਰਹੀ ਹੈ, ਇਸ ਨੂੰ ਵਿਅਰਥ ਨਾ ਜਾਣ ਦੇ, ਰੱਬ ਦੇ ਨਾਮ ਦੇ ਵਿੱਚ ਲਪੇਟਿਆ ਦਮ ਆਵੇ ਤਾਂ ਆਦਮੀ, ਵਰਨਾ ਇਹ ਮਿੱਟੀ ਦੀ ਮੜੋਲੀ ਹੈ। ਤਾਂ ਤੇ ਉਸਨੂੰ ਸਿਕਸ਼ਾ ਦਿੱਤੀ, ਉਹਦੇ ਅੰਦਰ ਨਾਮ ਦੀ ਲਿਵ ਲੱਗੀ। ਆਓ ਸਾਸਿੰਗ ਮੌਤ ਨੂੰ ਯਾਦ ਰੱਖਣਾ, ਰੱਬ ਨੂੰ ਯਾਦ ਰੱਖਣ ਦੀ ਮਨ ਕੁੰਜੀ ਹੈ। ਤਾਂ ਤੇ ਇੱਕ ਨਾਂ ਨੂੰ ਛੋਟੀ ਉਮਰ ਵਿੱਚ ਹੀ ਸੋਝੀ ਪੈ ਗਈ, ਬਚਪਨ ਵਿੱਚ ਹੀ ਇਹ ਲਗਨ ਲੱਗ ਗਈ। ਇੱਕ ਨਾਂ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ ਫਰੀਦਾ, ਅਮਲ ਜੇ ਕੀਤੇ ਦੁਨੀ ਵਿੱਚ ਦਰਗੇ ਹੋਗਾ। ਸੰਯੋਗ ਕਰਕੇ ਆ ਹੁਣ ਗੁਰੂ ਸਤੋਤਰ ਗਜ ਵਜ ਕੇ ਪੜੋ। ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ, ਤਨ I'm not afraid.
ठाकुर